ਜੋ ਪਈ ਇਮ ਸ੍ਰੀ ਅਮਰਦਾਸ ਤੈ ਕਰਕੇ ਗਮਨਿਓ ਗੁਰਦਿਸ਼ ਪ੍ਰੀਤ ਸੁਧਰ ਕੈ ਪਰਮ ਪ੍ਰਸੰਨ ਹਿਰਦੈ ਹੋਏ ਗਏ ਪ੍ਰਾਪਤ ਡੇਰੇ ਮੈਂ ਚਲ ਭਇਓ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਨਮਾਨਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ, ਵਡਭਾਗੀ ਹਰ ਸੰਗਤ ਪਾਵੈ ਭਾਗਹੀਣ ਪਰਮ ਚੋਟਾਂ ਖਾਵੈ। ਬਿਨ ਭਾਗਾਂ ਸਤਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਉ। ਵੱਡੇ ਭਾਗ ਹਨ ਦੇਨ ਦੁਨੀਆਂ ਦੇ ਮਾਲਕ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਵਿੱਤਰ ਚਰਣਾ ਕਮਲਾਂ ਚ ਜੁੜ ਕੇ ਸੰਧਿਆ ਵੇਲੇ ਦੇ ਦੀਵਾਨਾਂ ਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਸਤਿਗੁਰਾਂ ਦਾ ਪਾਵਨ ਇਤਿਹਾਸ ਬਹੁਤ ਹੀ ਪਿਆਰ ਸਤਿਕਾਰ ਸ਼ਰਧਾ ਭਾਵਨਾ ਸਹਿਤ ਆਪ ਜੀ ਸਰਵਣ ਕਰ ਰਹੇ। ਖਡੂਰ ਸਾਹਿਬ ਦੇ ਵਿਚ ਰਹਿਣ ਵਾਲਾ ਪਖੰਡੀ ਦੰਭੀ ਤਪਾ, ਉਹਦੀ ਦੁਰਦਸ਼ਾ ਦੀ ਕਥਾ ਆਪ ਜੀ ਨੇ ਕੱਲ ਦੇ ਪ੍ਰਕਰਣ ਚ ਸਰਵਣ ਕੀਤੀ ਹੈ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੂੰ ਪਤਾ ਲੱਗਾ ਵੀ ਇਸ ਤਪੇ ਨੇ ਪਾਪ ਕੀਤਾ ਹੈ, ਨਗਰ ਦੇ ਕੁਝ ਜ਼ਿਮੀਦਾਰਾਂ ਨੂੰ ਆਪਣੇ ਪਿੱਛੇ ਲਾ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਨਗਰ ਚੋਂ ਕਢਾ ਕੇ ਉਨ੍ਹਾਂ ਦੀ ਬੇਅਦਬੀ ਕੀਤੀ ਹੈ, ਸਤਿਗੁਰੂ ਗੁਰੂ ਅਮਰਦਾਸ ਸਾਹਿਬ ਕੋਲੋਂ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਹੋਈ ਇਸ ਨਿਰਾਦਰੀ ਦਾ ਇਹ ਭਾਵ ਵੇਖ ਕੇ ਜਰਿਆ ਨਹੀਂ ਗਿਆ। ਉਨ੍ਹਾਂ ਜ਼ਿਮੀਦਾਰਾਂ ਨੂੰ ਆਖਿਆ ਵੀ ਇਹ ਦੱਸੋ ਗੁਰੂ ਜੀ ਨੂੰ ਨਗਰ ਚੋਂ ਕੱਢ ਕੇ ਤੁਹਾਡੇ ਮੀਂਹ ਪਿਆ ਜਾਂ ਨਹੀਂ ਪਿਆ। ਕਹਿੰਦੇ ਜੀ ਮੀਂਹ ਨਹੀਂ ਵਰਸਿਆ, ਅਸੀਂ ਤਾਂ ਤਪੇ ਦੇ ਆਖੇ ਲੱਗ ਕੇ ਗੁਰੂ ਜੀ ਨੂੰ ਕੱਢਿਆ ਵੀ ਹੈ। ਗੁਰੂ ਅਮਰਦਾਸ ਸਾਹਿਬ ਜੀ ਕਹਿੰਦੇ ਫਿਰ ਜਾ ਕੇ ਉਸ ਤਪੇ ਨੂੰ ਪੁੱਛੋ। ਜਦੋਂ ਇਹ ਤਪੇ ਨੂੰ ਪੁੱਛਣ ਲਈ ਗਏ ਕਿ ਤਪਾ ਜੀ ਮੀਂਹ ਨਹੀਂ ਪਿਆ, ਤੇ ਅੱਗੋਂ ਤਪਾ ਜੀ ਗਲ ਪੈ ਗਏ। ਜ਼ਿਮੀਦਾਰਾਂ ਨੂੰ ਕਹਿੰਦੇ ਮੈਂ ਮੀਂਹ ਆਪਣੀ ਮੁੱਠੀ ਚ ਨਹੀਂ ਰੱਖਿਆ ਹੋਇਆ। ਇਹ ਜਵਾਬ ਸੁਣ ਕੇ ਵਾਪਸ ਆਏ ਗੁਰੂ ਅਮਰਦਾਸ ਸਾਹਿਬ ਜੀ ਕਹਿਣ ਲੱਗੇ ਗੁਰੂ ਕੇ ਜਿਹੜੇ ਸੇਵਕ ਨੇ ਸੇਵਾਦਾਰਾਂ ਵਿਚ ਵੀ ਇੰਨੀ ਅਜ਼ਮਤ ਹੈ ਕਿ ਉਹ ਮੀਂਹ ਪਵਾ ਸਕਦੇ ਨੇ, ਪਰ ਤੁਹਾਨੂੰ ਇਹ ਦੱਸੋ ਵੀ ਉਨ੍ਹਾਂ ਦਾ ਵਚਨ ਮੰਨੋਗੇ? ਕਹਿਣ ਲੱਗੇ ਜੀ ਜਿਹੜਾ ਮੀਂਹ ਪਵਾਏਗਾ ਅਸੀਂ ਉਹਦੇ ਅਨੁਸਾਰ ਹੋ ਕੇ ਚੱਲਾਂਗੇ। ਪਾਤਸ਼ਾਹ ਕਹਿਣ ਲੱਗੇ ਫਿਰ ਇੱਦਾਂ ਕਰੋ ਵੀ ਦਿਨ ਥੋੜਾ ਰਹਿ ਗਿਆ ਹੈ, ਸੂਰਜ ਛੁੱਪਣ ਵਾਲਾ ਹੈ, ਦਿਨ ਛੁੱਪਣ ਵਾਲਾ ਹੈ, ਦਿਨ ਛੁੱਪਣ ਤੋਂ ਪਹਿਲਾਂ ਤੁਸੀਂ ਇਸ ਤਪੇ ਨੂੰ ਬਾਹਰ ਖੇਤਾਂ ਵਿਚ ਲੈ ਜਾਓ, ਜਿੱਥੇ ਜਿੱਥੇ ਪੈਰ ਪਾਏਗਾ ਉੱਥੇ ਮੀਂਹ ਪਵੇਗਾ। ਉਸ ਵਕਤ ਸਤਿਗੁਰਾਂ ਦਾ ਇਹ ਬਚਨ ਮੰਨ ਕੇ ਗਏ। ਜਦੋਂ ਤਪੇ ਨੂੰ ਉਹਦੇ ਡੇਰੇ ਵਿਚੋਂ ਬਾਹਰ ਕੱਢਿਆ, ਬਾਹਰ ਨਿਕਲਦੇ ਹੀ ਨਗਰ ਤੋਂ ਆਕਾਸ਼ ਵਿਚ ਬੱਦਲ ਛਾ ਗਏ। ਜਿਹੜੇ ਖੇਤ ਵਿਚ ਸਭ ਤੋਂ ਪਹਿਲਾਂ ਪੈਰ ਪਾਏ ਉਸੇ ਖੇਤ ਚ ਮੀਂਹ ਵਰਸਿਆ, ਪਰ ਦੂਜੇ ਖੇਤ ਸੁੱਕੇ ਸਨ। ਜ਼ਿਮੀਦਾਰ ਦੂਜੇ ਖੇਤ ਚ ਲੈ ਕੇ ਗਏ, ਉਥੇ ਵੀ ਮੀਂਹ ਪਿਆ। ਜਿਹੜੇ ਜਿਹੜੇ ਖੇਤ ਚ ਪੈਰ ਪਾਉਂਦਾ ਮੀਂਹ ਪੈ ਰਿਹਾ, ਪਰ ਉਧਰ ਦਿਨ ਥੋੜਾ ਰਹਿ ਗਿਆ ਸੀ, ਜ਼ਿਮੀਦਾਰ ਵੀ ਕਾਹਲੇ ਸਨ ਵੀ ਸਾਡੀਆਂ ਫਸਲਾਂ ਕਿਤੇ ਸੁੱਕੀਆਂ ਨਾ ਰਹਿ ਜਾਣ। ਤਪੇ ਨੂੰ ਖਿੱਚੋ ਧੱਕੀ ਕਰਨ ਲੱਗੇ, ਕੋਈ ਸੱਜੇ ਖਿੱਚਦਾ, ਕੋਈ ਖੱਬੇ ਖਿੱਚਦਾ ਹੈ। ਤਪਾ ਬਥੇਰੇ ਝਿੜਕਾਂ ਮਾਰਦਾ, ਪਰ ਇਹਦੀ ਝਿੜਕ ਕੋਈ ਨਹੀਂ ਸੁਣਦਾ। ਆਖਰਕਾਰ ਬੇਸੁੱਧ ਹੋ ਕੇ ਜ਼ਮੀਨ ਤੇ ਡਿੱਗ ਪਿਆ। ਇਹਨੂੰ ਘਸੀਟ ਘਸੀਟ ਕੇ ਖੇਤਾਂ ਚ ਲੈ ਕੇ ਗਏ। ਇਹਦੇ ਪ੍ਰਾਣਾਂ ਦੀ ਡੋਰੀ ਸਰੀਰ ਚੋਂ ਟੁੱਟ ਗਈ। ਇੰਨੇ ਨੂੰ ਗੁਰੂ ਅਮਰਦਾਸ ਸਾਹਿਬ ਜੀ ਆਏ, ਕਹਿੰਦੇ ਭਾਈ ਜ਼ਰੂਰੀ ਨਹੀਂ ਤਪੇ ਦਾ ਸਰੀਰ ਸਾਰਾ ਜਾਏ, ਇਹਦੇ ਸਰੀਰ ਦਾ ਕੋਈ ਅੰਗ ਪ੍ਰਤਿਅੰਗ ਵੀ ਕਿਤੇ ਜਾ ਕੇ ਲੱਗੇਗਾ ਤਾਂ ਵੀ ਮੀਂਹ ਪਏਗਾ। ਇਹਦੇ ਸਰੀਰ ਦੀਆਂ ਬੋਟੀਆਂ ਤੱਕ ਜ਼ਿਮੀਦਾਰਾਂ ਨੇ ਵੱਖਰੀਆਂ ਕਰ ਲਈਆਂ, ਹੱਥ ਪੈਰ ਵੱਖਰੇ ਕਰ ਲਏ। ਜਦੋਂ ਤਪਾ ਮਰਿਆ, ਕਹਿੰਦੇ ਇੱਕ ਦੇ ਕੁਰਬਾਨੀ ਦੇਣ ਨਾਲ ਜੇ ਸਾਰਾ ਪਿੰਡ ਬਸਦਾ, ਸਾਰਾ ਪਿੰਡ ਬਚਦਾ ਤੇ ਕੋਈ ਗੱਲ ਨਹੀਂ। ਤਪੇ ਦੇ ਸਰੀਰ ਦੇ ਕੱਲੇ ਕੱਲੇ ਹਿੱਸੇ ਨੂੰ ਜਦੋਂ ਖੇਤਾਂ ਵਿਚ ਖੰਡਾਇਆ, ਇਕ ਰਸ ਸਾਰੇ ਪਾਸੇ ਮੀਂਹ ਵਰਸਣ ਲੱਗ ਪਿਆ। ਏਦਾਂ ਤਪੇ ਨੂੰ ਉਹਦੀ ਕਰਨੀ ਦਾ ਫਲ ਭੁਗਤਣਾ ਪਿਆ। ਧੰਨ ਗੁਰੂ ਅਮਰਦਾਸ ਤੀਸਰੇ ਪਾਤਸ਼ਾਹ ਜੀ ਮਹਾਰਾਜ ਬੜੇ ਖੁਸ਼ ਹੋਏ। ਕਿ ਸਤਿਗੁਰਾਂ ਦੀ ਅਵਗਿਆ ਕਰਨ ਵਾਲੇ ਪਾਪੀ ਨਿੰਦਕ ਦੁਸ਼ਟ ਤਪੇ ਨੂੰ ਸਜ਼ਾ ਮਿਲ ਗਈ ਹੈ। ਤੋ ਉਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਜਿੱਥੇ ਖਡੂਰ ਸਾਹਿਬ ਛੱਡ ਕੇ ਗੁਰੂ ਅੰਗਦ ਸਾਹਿਬ ਜੀ ਬਾਹਰ ਖਾਨ ਰਜਾਦੇ ਦੇ ਥੇਹ ਤੇ ਬੈਠੇ ਸਨ, ਉਥੇ ਗੁਰੂ ਅਮਰਦਾਸ ਸਾਹਿਬ ਗੁਰੂ ਅੰਗਦ ਸਾਹਿਬ ਦੇ ਚਰਨਾਂ ਚ ਜਾ ਰਹੇ ਨੇ। ਆਓ ਇਹ ਕਥਾ ਮਨ ਬਿਰਤੀਆਂ ਇਕਾਗਰ ਕਰਕੇ ਸਰਵਣ ਕਰੀਏ, ਇਕਾਗਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀਓ। ਚੌਪਈ ਇਮ ਸ੍ਰੀ ਅਮਰਦਾਸ ਤੈ ਕਰਕੇ ਗਮਨਿਓ ਗੁਰਦਿਸ਼ ਪ੍ਰੀਤ ਸੋ ਧਰਕੈ।
ਇਦਾਂ ਦਾ ਕੌਤਕ ਗੋਇੰਦਵਾਲ ਸਾਹਿਬ ਨਗਰ ਚ ਖਡੂਰ ਸਾਹਿਬ ਨਗਰ ਚ ਵਰਤਾ ਕੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਮਨ ਚ ਬੜਾ ਪ੍ਰੇਮ ਧਾਰਨ ਕਰਕੇ ਔਰ ਖੁਸ਼ੀ ਸਹਿਤ ਉਸ ਪਾਸੇ ਗਏ ਨੇ ਜਿੱਧਰ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਾ ਡੇਰਾ ਹੈ।
ਪਰਮ ਪ੍ਰਸੰਨ ਰਵੇ ਹੋਏ ਗਏ ਪ੍ਰਾਪਤ ਡੇਰੇ ਮੈਂ ਚੱਲ ਭਇਓ।
ਗੁਰੂ ਅਮਰਦਾਸ ਸਾਹਿਬ ਜੀ ਇਹ ਸਾਰਾ ਕੌਤਕ ਵਰਤਾ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਡੇਰੇ ਚ ਬੜੀ ਖੁਸ਼ੀ ਨਾਲ ਕਿ ਮੈਂ ਜਿਹੜਾ ਸਤਿਗੁਰਾਂ ਦਾ ਨਿੰਦਕ ਦੋਖੀ ਸੀ ਉਹਨੂੰ ਸਜ਼ਾ ਦੇ ਦਿੱਤੀ ਹੈ, ਉਸ ਪਾਪੀ ਨੂੰ ਸਜ਼ਾ ਮਿਲ ਗਈ, ਇਸ ਕਰਕੇ ਗੁਰੂ ਅਮਰਦਾਸ ਜੀ ਬੜੇ ਖੁਸ਼ ਨੇ ਔਰ ਬੜੀ ਭਾਰੀ ਖੁਸ਼ੀ ਦੇ ਨਾਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਡੇਰੇ ਚ ਜਿੱਥੇ ਖਾਨ ਰਜਾਦੇ ਦੇ ਥੇਹ ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਨੇ ਡੇਰਾ ਕੀਤਾ ਹੋਇਆ ਸੀ ਉਸ ਜਗ੍ਹਾ ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਚੱਲ ਕੇ ਆਏ ਹਨ।
ਗੁਰ ਕੋ ਜਾਏ ਬੰਦਨਾ ਕੀਨਤ, ਨੈਨੀ ਕੀ ਸ੍ਰੀ ਅੰਗਦ ਮਨ ਕੀਨਤ।
ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦਰਬਾਰ ਚ ਬੈਠੇ ਸਨ ਗੱਦੀ ਤੇ ਪਲੰਘੇ ਤੇ, ਜਦੋਂ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਨੇ ਜਾ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਤੇ ਗੁਰੂ ਅੰਗਦ ਸਾਹਿਬ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਵੱਲ ਪਿੱਠ ਕਰ ਲਈ। ਜਦੋਂ ਗੁਰੂ ਅਮਰਦਾਸ ਜੀ ਨੇ ਮੱਥਾ ਟੇਕਿਆ ਨਾ ਗੁਰੂ ਅੰਗਦ ਸਾਹਿਬ ਨੂੰ, ਤੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਨੇ ਉਸ ਵਕਤ ਗੁਰੂ ਅਮਰਦਾਸ ਸਾਹਿਬ ਜੀ ਵੱਲ ਪਿੱਠ ਕਰ ਲਈ।
ਅਜ਼ਮਤ ਨਹੀਂ ਦਿਖਾਵਨ ਜਾਨੀ, ਨੀਤੀ ਨੇ ਸ੍ਰੀ ਅੰਗਦ ਮਾਨੀ।
ਮਹਾਰਾਜ ਧੰਨ ਗੁਰੂ ਅੰਗਦ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਵੇਖਿਆ ਕਿ ਇਹ ਕਰਾਮਾਤ ਵਿਖਾ ਕੇ ਆਏ ਨੇ, ਮੀਂਹ ਪਾ ਕੇ ਆਏ ਨੇ। ਮੀਂਹ ਪਵਾਣਾ ਤੇ ਕਰਾਮਾਤ ਹੀ ਸੀ ਨਾ, ਕਹਿੰਦੇ ਮੀਂਹ ਪਵਾ ਕੇ ਕਰਾਮਾਤ ਵਿਖਾ ਕੇ ਆਏ ਨੇ, ਇਹ ਚੰਗੀ ਨਹੀਂ ਕੀਤੀ ਇਨ੍ਹਾਂ ਨੇ। ਇਸ ਕਰਕੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਗੁਰੂ ਅਮਰਦਾਸ ਸਾਹਿਬ ਜੀ ਵੱਲੋਂ ਕੀਤੀ ਹੋਈ ਇਸ ਕਰਾਮਾਤ ਨੂੰ ਵਿਖਾਈ ਹੋਈ ਕਰਾਮਾਤ ਨੂੰ ਚੰਗਾ ਕਰਕੇ ਨਹੀਂ ਜਾਣਿਆ।
ਸਿੱਖਿਆ ਅਜਰ ਜਰਨ ਕੀ ਦੀਨ, ਸਿੱਖ ਔਰ ਸਮਤਾ ਨਿਜ ਕਰ ਲੈਣ।
ਔਰ ਗੁਰੂ ਅਮਰਦਾਸ ਸਾਹਿਬ ਜੀ ਨੂੰ ਅਜਰ ਨੂੰ ਜਰਨ ਦੀ ਸਿੱਖਿਆ ਦੇਣ ਵਾਸਤੇ ਕਿ ਅਜਰ ਨੂੰ ਕਿਵੇਂ ਜਰੀਦਾ ਹੈ, ਅਜਰ ਨੂੰ ਜਰਨ ਦੀ ਸਿੱਖਿਆ ਦੇਣ ਵਾਸਤੇ ਔਰ ਆਪਣੇ ਸਿੱਖ ਦੇ ਹਿਰਦੇ ਨੂੰ ਸਮ ਬਿਰਤੀ ਕਰਕੇ ਬਣਾਉਣ ਵਾਸਤੇ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਾਣ ਬੁੱਝ ਕੇ ਕੌਤਕ ਵਰਤਾਇਆ ਔਰ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਜੀ ਵੱਲੋਂ ਪਿੱਠ ਕਰ ਲਈ ਹੈ।
ਪ੍ਰਿਸ਼ਟ ਦੇ ਬੈਠੇ ਗੁਰ ਸਵਾਮੀ, ਸਰਬ ਬਾਰਤਾ ਅੰਤਰ ਜਾਮੀ।
ਹੁਣ ਸਤਿਗੁਰੂ ਗੁਰੂ ਅੰਗਦ ਸਾਹਿਬ ਕੋਲੋਂ ਕਿਹੜਾ ਕੁਝ ਲੁਕਿਆ ਛਿਪਿਆ ਸੀ, ਅੰਤਰਜਾਮੀ ਪਾਤਸ਼ਾਹ ਸਭ ਕੁਝ ਜਾਣੀ ਜਾਣ ਜਾਣਦੇ ਸਨ। ਜਦੋਂ ਗੁਰੂ ਅਮਰਦਾਸ ਸਾਹਿਬ ਜੀ ਨੇ ਮੱਥਾ ਟੇਕਿਆ, ਗੁਰੂ ਅੰਗਦ ਸਾਹਿਬ ਨੇ ਪਿੱਠ ਕਰ ਲਈ, ਧੰਨ ਗੁਰੂ ਅਮਰਦਾਸ ਸਾਹਿਬ ਜੀ ਵੱਲ ਪਿੱਠ ਕਰ ਲਈ। ਪਿੱਠ ਕਰਕੇ ਸਤਿਗੁਰੂ ਜੀ ਬੈਠ ਗਏ।
ਪਿਕ ਸ੍ਰੀ ਅਮਰ ਦੁਤੀਆ ਦਿਸ਼ ਗਏ, ਨਮਰ ਬੰਦ ਕਰ ਸਥਿਤ ਭਇਓ।
ਜਦੋਂ ਗੁਰੂ ਅੰਗਦ ਸਾਹਿਬ ਨੇ ਪਿੱਠ ਕੀਤੀ ਤੇ ਗੁਰੂ ਅਮਰਦਾਸ ਸਾਹਿਬ ਜੀ ਦੂਜੇ ਪਾਸਿਓਂ ਹੋ ਕੇ ਅੱਗੇ ਆ ਗਏ, ਜਿੱਧਰ ਗੁਰੂ ਅੰਗਦ ਸਾਹਿਬ ਦਾ ਚਿਹਰਾ ਸੀ, ਮੁਖ ਸੀ, ਉਸ ਪਾਸਿਓਂ ਗੁਰੂ ਅਮਰਦਾਸ ਸਾਹਿਬ ਜੀ ਅਗਲੇ ਪਾਸਿਓਂ ਆ ਕੇ ਹੱਥ ਜੋੜ ਕੇ ਬੜੀ ਛੇਤੀ ਨਾਲ ਨਮਸਕਾਰ ਕਰਨ ਲੱਗੇ।
ਲੱਜਾ ਕਰੈ ਸੁਨੇਤਰ ਨਿਵਾਏ, ਕਿਤ ਮੈਂ ਦੁਚਿਤਾਈ ਉਪਜਾਏ।
ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰਾਂ ਵਿਚ ਕੁਝ ਸ਼ਰਮ ਵੀ ਹੈ, ਲਾਜ ਵੀ ਹੈ। ਲੱਜਾ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਦੇ ਨੇਤਰ ਝੁਕੇ ਹੋਏ ਨੇ, ਮਨ ਦੇ ਵਿਚ ਦੁਚਿਤੀ ਹੈ ਕਿ ਪਤਾ ਨੀ ਮੇਰੇ ਕੋਲੋਂ ਐਸਾ ਕਿਹੜਾ ਗੁਨਾਹ ਹੋਇਆ ਕਿ ਗੁਰੂ ਅੰਗਦ ਸਾਹਿਬ ਜੀ ਮੇਰੇ ਵੱਲ ਪਿੱਠ ਕਰ ਰਹੇ ਨੇ। ਏਦਾਂ ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਕੁਝ ਲਜਾਏ ਮਾਨ ਹੈ, ਸ਼ਰਮਿੰਦਾ ਹੈ, ਔਰ ਆਪਣੇ ਨੇਤਰ ਥੱਲੇ ਨੂੰ ਕੀਤੇ ਹੋਏ ਨੇ।
ਤ੍ਰਿਤੀ ਦਿਸ਼ਾ ਤੁਨ ਆਨੰਦ ਫੇਰਿਓ ਆਪਣਾ ਦਾਸ ਕੋ ਨਾਇਨ ਹੇਰਿਓ।
ਦੂਜੇ ਪਾਸਿਓਂ ਆ ਕੇ ਗੁਰੂ ਅੰਗਦ ਸਾਹਿਬ ਨੇ ਮੱਥਾ ਟੇਕਿਆ ਨਾ ਗੁਰੂ ਅਮਰਦਾਸ ਸਾਹਿਬ ਨੇ, ਤੇ ਗੁਰੂ ਅੰਗਦ ਸਾਹਿਬ ਨੇ ਦੂਜੇ ਪਾਸਿਓਂ ਵੀ ਮੁੱਖ ਫੇਰ ਕੇ ਫਿਰ ਪਿੱਠ ਕਰ ਲਈ। ਇਹਨੇ ਨੂੰ ਤੀਜੇ ਪਾਸਿਓਂ ਫੇਰ ਅੱਗੋਂ ਗੁਰੂ ਅਮਰਦਾਸ ਜੀ ਆ ਗਏ ਮੱਥਾ ਟੇਕਣ ਲਈ, ਤੇ ਧੰਨ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੇ ਫਿਰ ਆਪਣਾ ਚਿਹਰਾ ਫੇਰ ਲਿਆ, ਮੁੱਖ ਫੇਰ ਕੇ ਗੁਰੂ ਅਮਰਦਾਸ ਸਾਹਿਬ ਜੀ ਵੱਲ ਫੇਰ ਪਿੱਠ ਕਰ ਲਈ।
ਸ਼ਕਤ ਜਨਾਵਨ ਕੀ ਅਪਰਾਧੋ ਨਹੀਂ ਕਰਮ ਕੀ ਨਸੇ ਸਾਧੋ।
ਮਹਾਰਾਜ ਜੀ ਨੇ ਵੇਖਿਆ ਵੀ ਸਾਡੇ ਦਾਸ ਨੇ ਚੰਗਾ ਨਹੀਂ ਕੀਤਾ, ਗੁਰੂ ਅਮਰਦਾਸ ਜੀ ਨੇ ਆਪਣੀ ਸ਼ਕਤੀ ਵਿਖਾਈ ਹੈ, ਆਪਣੀ ਕਰਾਮਾਤ ਵਿਖਾਈ ਹੈ ਗੁਖਡੂਰ ਸਾਹਿਬ ਦੇ ਵਿਚ ਮੀਂਹ ਪਵਾ ਕੇ, ਇਹ ਚੰਗਾ ਕਰਮ ਨਹੀਂ ਹੈ। ਕਿਸੇ ਸਾਧੂ ਦਾ ਇਹ ਕਰਮ ਨਹੀਂ ਹੈ ਵੀ ਉਹ ਕਰਾਮਾਤ ਵਿਖਾਵੇ, ਇਕ ਸਾਧੂ ਦਾ ਇਹ ਕੰਮ ਨਹੀਂ ਕਿ ਉਹ ਆਪਣੀ ਅਜਮਤ ਪ੍ਰਗਟ ਕਰਕੇ ਵਿਖਾਵੇ। ਗੁਰੂ ਅਮਰਦਾਸ ਜੀ ਨੇ ਸਾਧੂਆਂ ਵਾਲਾ ਕੰਮ ਨਹੀਂ ਕੀਤਾ।
ਪਏ ਦੀਨ ਮਨ ਮੋਹਨ ਤਾਤ ਪੁਨ ਸਨਮੁਖ ਹੋਇਓ ਪਛਤਾਤ।
ਗੁਰੂ ਅੰਗਦ ਸਾਹਿਬ ਨੇ ਜਦੋਂ ਫੇਰ ਪਿੱਠ ਕਰ ਲਈ ਗੁਰੂ ਅਮਰਦਾਸ ਜੀ ਵੱਲ, ਤੇ ਗੁਰੂ ਅਮਰਦਾਸ ਜੀ ਬੜੇ ਬੇਬਲ ਹੋ ਗਏ। ਹੁਣ ਖਾਲਸਾ ਜੀ, ਸਿੱਖ ਸਭ ਕੁਝ ਜਰ ਸਕਦਾ ਹੈ ਪਰ ਗੁਰੂ ਦੀ ਪਿੱਠ ਨਹੀਂ ਜਰ ਸਕਦਾ। ਕਰਵਤ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਨ ਬੇਨਤੀ ਮੇਰੀ, ਹੋ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਗੁਰਸਿੱਖ ਦੀ ਤਾਂ ਇਹ ਅਵਸਥਾ ਹੈ ਕਿ ਮੈਂ ਆਪਣੇ ਸਿਰ ਤੇ ਤਨ ਤੇ ਆਰਾ ਚਲਾ ਕੇ ਆਪਣੇ ਤਨ ਨੂੰ ਚਰਵਾ ਤਾਂ ਸਕਦਾ, ਪਰ ਇਹ ਮੇਰੇ ਪਾਤਸ਼ਾਹ ਤੇਰੀ ਪਿੱਠ ਨਹੀਂ ਵੇਖ ਸਕਦਾ, ਤੇਰੀ ਕਰਵਟ ਨਹੀਂ ਵੇਖ ਸਕਦਾ। ਗੁਰੂ ਅਮਰਦਾਸ ਜੀ ਦਾ ਮਨ ਬੇਬਲ ਹੋ ਗਿਆ ਜਦੋਂ ਗੁਰੂ ਅੰਗਦ ਸਾਹਿਬ ਨੇ ਤੀਜੀ ਵਾਰ ਫਿਰ ਮੁੱਖ ਫੇਰ ਕੇ ਪਿੱਠ ਕਰ ਦਿੱਤੀ, ਤੇ ਧੰਨ ਗੁਰੂ ਅਮਰਦਾਸ ਸਾਹਿਬ ਜੀ ਦਾ ਮਨ ਬੇਬਲ ਹੋ ਗਿਆ। ਸਤਿਗੁਰਾਂ ਦੇ ਸਨਮੁਖ ਫਿਰ ਅੱਗੇ ਆ ਕੇ ਚੌਥੇ ਪਾਸਿਓਂ ਖਲੋ ਗਏ ਔਰ ਆਪਣੇ ਮਨ ਦੇ ਵਿਚ ਗੁਰੂ ਅਮਰਦਾਸ ਸਾਹਿਬ ਜੀ ਬੜਾ ਭਾਰੀ ਪਛਤਾਵਾ ਵੀ ਕਰਦੇ ਹਨ।
ਕਹਿਣ ਬਾਤ ਕੋ ਉਦਤ ਭਇਓ ਜਬ ਚਤੁਰਥ ਦਿਸ਼ਮੁਖ ਫੇਰ ਲਿਓ ਤਬ।
ਗੁਰੂ ਅਮਰਦਾਸ ਜੀ ਬੋਲਣ ਹੀ ਲੱਗੇ ਸਨ ਚੌਥੇ ਪਾਸੇ ਤੀਜੇ ਪਾਸਿਓਂ ਆ ਕੇ, ਤੇ ਇਹਨੇ ਨੂੰ ਗੁਰੂ ਅੰਗਦ ਸਾਹਿਬ ਨੇ ਫਿਰ ਮੂੰਹ ਫੇਰ ਲਿਆ। ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਫਿਰ ਚੌਥੇ ਪਾਸੇ ਮੁੱਖ ਕਰ ਲਿਆ, ਫਿਰ ਮੁੱਖ ਕਰਕੇ ਪਿੱਠ ਕਰ ਲਈ ਗੁਰੂ ਅਮਰਦਾਸ ਜੀ ਵੱਲ।
ਹੋਏ ਉਤਾਇਲ ਮੁਖ ਦਿਸ਼ ਫੇਰ ਨਿਜ ਅਪਰਾਧ ਸਬੂਜਿਓ ਹੇਰ।
ਮਹਾਰਾਜ ਜੀ ਨੇ ਚੌਥੇ ਪਾਸੇ ਮੁੱਖ ਫੇਰਿਆ ਤੇ ਗੁਰੂ ਅਮਰਦਾਸ ਜੀ ਨੇ ਬੜੀ ਕਾਹਲੀ ਨਾਲ ਅੱਗੇ ਆ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਚਰਨ ਫੜੇ। ਧੰਨ ਗੁਰੂ ਅੰਗਦ ਸਾਹਿਬ ਦੇ ਚਰਨ ਫੜ ਕੇ ਗੁਰੂ ਅਮਰਦਾਸ ਸਾਹਿਬ ਜੀ ਬੜੀ ਛੇਤੀ ਨਾਲ ਪੁੱਛਣ ਲੱਗੇ, ਮਹਾਰਾਜ ਗਰੀਬ ਨਵਾਜ, ਮੇਰਾ ਅਪਰਾਧ ਕੀ ਹੈ? ਇਸ ਅਪਰਾਧ ਦੀ ਸਜ਼ਾ ਆਪ ਜੀ ਮੈਨੂੰ ਦੇ ਰਹੇ ਹੋ ਕਿ ਮੇਰੇ ਤੋਂ ਮੁੱਖ ਫੇਰ ਰਹੇ ਹੋ? ਮਹਾਰਾਜ ਪਾਤਸ਼ਾਹ, ਤੁਸੀਂ ਮੁੱਖ ਫੇਰ ਲੋਗੇ ਤੇ ਸਾਰੀ ਖੁਦਾਈ ਮੇਰੇ ਵਾਸਤੇ ਰੁੱਸ ਜਾਏਗੀ। ਗਰੀਬ ਨਵਾਜ, ਮੈਨੂੰ ਕਿਸ ਅਪਰਾਧ ਦੀ ਸਜ਼ਾ ਦੇ ਰਹੇ ਹੋ? ਇਹ ਪੁੱਛਣ ਵਾਸਤੇ ਗੁਰੂ ਅਮਰਦਾਸ ਸਾਹਿਬ ਜੀ ਬੋਲੇ,
ਓ ਪ੍ਰਭ ਗੁਰ ਅਵਿਛਿਮਾ ਕਰੀਜੈ, ਸ਼ੁਭ ਉਪਦੇਸ਼ ਮੋਏ ਕੋ ਦੀਜੈ।
ਅਮਰਦਾਸ ਜੀ ਕਹਿਣ ਲੱਗੇ, ਪਾਤਸ਼ਾਹ, ਅਸੀਂ ਤਾਂ ਭੁੱਲਣ ਅੰਦਰ ਹਾਂ, ਅਸੀਂ ਭੁੱਲਾਂ ਕਰਦੇ ਹਾਂ, ਸਾਡੀਆਂ ਬਾਰ ਬਾਰ ਭੁੱਲਾਂ ਨੂੰ ਵੇਖ ਕੇ ਤੁਸੀਂ ਛਿਮਾ ਕਰਦੇ ਹੋ, ਤੇ ਗਰੀਬ ਨਵਾਜ ਪਾਤਸ਼ਾਹ, ਜੇ ਮੈਂ ਭੁੱਲ ਕੀਤੀ ਹੈ, ਮੇਰੇ ਕੋਲੋਂ ਅਪਰਾਧ ਹੋਇਆ, ਮੇਰੇ ਕੋਲੋਂ ਗੁਨਾਹ ਹੋਇਆ, ਤੇ ਕਿਰਪਾ ਕਰਕੇ ਆਪ ਜੀ ਮੈਨੂੰ ਛਿਮਾ ਕਰ ਦਿਓ, ਕਿਰਪਾ ਕਰਕੇ ਮੈਨੂੰ ਸ਼ੁਭ ਉਪਦੇਸ਼ ਦਿਓ। ਮਹਾਰਾਜ, ਮੈਂ ਤੁਹਾਡਾ ਉਪਦੇਸ਼ ਸੁਣਨਾ ਚਾਹੁੰਦਾ, ਮੈਂ ਤੁਹਾਡੇ ਬਚਨ ਸੁਣਨਾ ਚਾਹੁੰਦਾ। ਗਰੀਬ ਨਵਾਜ, ਮੈਨੂੰ ਆਪਣਾ ਪਵਿੱਤਰ ਉਪਦੇਸ਼ ਬਖਸ਼ੋ।
ਭੂਲੇ ਕੋ ਤੁਮ ਬਖਸ਼ਨ ਹਾਰ, ਨਮੋ ਨਮੋ ਗੁਰ ਗਿਆਨੀ ਉਦਾਰ।
ਹੇ ਗੁਰੂ ਅੰਗਦ ਸਾਹਿਬ ਜੀ, ਤੁਸੀਂ ਭੁੱਲਿਆਂ ਨੂੰ ਬਖਸ਼ਣ ਵਾਲੇ ਹੋ, ਜਿਹੜੇ ਭੁੱਲ ਜਾਂਦੇ ਨੇ, ਭਟਕ ਜਾਂਦੇ ਨੇ, ਉਨ੍ਹਾਂ ਨੂੰ ਤੁਸੀਂ ਬਖਸ਼ੰਦ ਬਣ ਕੇ ਬਖਸ਼ਦੇ ਹੋ। ਹੇ ਗਿਆਨ ਦੇ ਮਹਾਂ ਸਮੁੰਦਰ, ਹੇ ਗਿਆਨ ਦੇ ਮਹਾਂ ਸਾਗਰ ਸਤਿਗੁਰੂ ਜੀ, ਆਪ ਜੀ ਨੂੰ ਮੇਰੀ ਨਮਾਮ ਹੈ, ਆਪ ਜੀ ਨੂੰ ਮੇਰੀ ਨਮਸਕਾਰ ਹੈ, ਨਮਸਕਾਰ ਹੈ।
ਸੁਮਗ ਬਤਾਵਨ ਮੈਂ ਪਰਦਾਨ, ਰਾਬਰ ਕੇ ਸਮਾਨ ਮੈਂ ਆਨ।
ਇਸ ਰਸਤਾ ਦੱਸਣ ਵਾਸਤੇ ਆਪ ਜੀ ਸਭ ਤੋਂ ਵੱਡੇ ਹੋ। ਮਹਾਰਾਜ ਜੀ, ਤੁਹਾਡੇ ਵਰਗਾ ਸ੍ਰੇਸ਼ਟ ਰਸਤਾ ਹੋਰ ਕੋਈ ਨਹੀਂ ਦੱਸ ਸਕਦਾ। ਜਿਹੜਾ ਸਮਗ ਸ੍ਰੇਸ਼ਟ ਰਾਹ ਤੁਸੀਂ ਦੱਸ ਸਕਦੇ ਹੋ ਗੁਰੂ ਅੰਗਦ ਸਾਹਿਬ, ਉਹ ਕੋਈ ਹੋਰ ਨਹੀਂ ਦੱਸ ਸਕਦਾ। ਕਿਰਪਾ ਕਰਕੇ ਮੈਨੂੰ ਉਪਦੇਸ਼ ਬਖਸ਼ੋ, ਸ੍ਰੇਸ਼ਟ ਮਾਰਗ ਦੀ ਦਾਤ ਬਖਸ਼ਿਸ਼ ਕਰੋ।
ਸ੍ਰੀ ਗੁਰੂ ਅੰਗਦ ਤਬੈ ਬਖਾਨਾ, ਹਮ ਪੀਛੇ ਕਿਆ ਕ੍ਰਿਤ ਤੋ ਠਾਨਾ।
ਗੁਰੂ ਅਮਰਦਾਸ ਸਾਹਿਬ ਨੇ ਤਾਂ ਘਿਗਿਆ ਕੇ ਬੇਨਤੀ ਕੀਤੀ ਨਾ ਗੁਰੂ ਅੰਗਦ ਸਾਹਿਬ ਦੇ ਚਰਨ ਫੜ ਕੇ, ਤੇ ਫਿਰ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਬੋਲੇ। ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਕਹਿੰਦੇ, ਪੁਰਖਾ ਏਦਾਂ ਦੱਸ ਵੀ ਅਸੀਂ ਤਾਂ ਖਡੂਰ ਸਾਹਿਬ ਛੱਡ ਕੇ ਇੱਥੇ ਆ ਗਏ ਸੀ, ਤੇ ਸਾਡੇ ਪਿੱਛੋਂ ਤੂੰ ਕੀ ਕੀਤਾ ਉੱਥੇ? ਅੱਜ ਜਾਣੀ ਜਾਣ ਗੁਰੂ ਅੰਗਦ ਸਾਹਿਬ ਜਾਣਦੇ ਤਾਂ ਸਨ ਵੀ ਉੱਥੇ ਤਪੇ ਦੀ ਕੀ ਹਾਲਤ ਹੋਈ ਹੈ, ਮੀਂਹ ਪਿਆ ਤੇ ਪਾਉਣ ਵਾਲੇ ਵੀ ਮੀਂਹ ਗੁਰੂ ਅਮਰਦਾਸ ਜੀ ਨੇ, ਤੇ ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਇਹ ਦੱਸਣਾ ਚਾਹੁੰਦੇ ਨੇ ਵੀ ਸਾਧੂ ਦਾ ਕੰਮ ਨੀ, ਕਰਾਮਾਤ ਅਜਮਤ ਵਿਖਾਉਣੀ ਹੈ, ਜਰ ਨੂੰ ਜਰਨਾ ਸਾਧੂ ਦੀ ਬਿਰਤੀ ਹੋਣੀ ਚਾਹੀਦੀ ਹੈ। ਪਰ ਆਪਣੀ ਥਾਂ ਤੇ ਗੁਰੂ ਅਮਰਦਾਸ ਸਾਹਿਬ ਜੀ ਵੀ ਸੱਚੇ ਸਨ। ਗੁਰੂ ਅਮਰਦਾਸ ਸਾਹਿਬ ਸੱਚੇ ਇਸ ਕਰਕੇ ਨੇ ਕਿਉਂਕਿ ਗੁਰੂ ਦੀ ਅਵੱਗਿਆ ਸਿੱਖ ਜਰ ਨਹੀਂ ਸਕਦਾ। ਪਰ ਗੁਰੂ ਨੇ ਫਿਰ ਆਪਣੇ ਸਿੱਖ ਨੂੰ ਸ਼ਿਸ਼ ਬਣਾ ਕੇ ਉਪਦੇਸ਼ ਦੇਣਾ। ਇਸ ਕਰਕੇ ਗੁਰੂ ਅੰਗਦ ਸਾਹਿਬ ਜੀ ਪੁੱਛਦੇ ਨੇ, ਪੁਰਖਾ ਸ੍ਰੀ ਅਮਰਦਾਸ ਜੀ ਇਹ ਦੱਸੋ ਵੀ ਤੁਸੀਂ ਸਾਡੇ ਪਿੱਛੋਂ ਉੱਥੇ ਕੀ ਕੰਮ ਕੀਤਾ ਹੈ?
ਕੰਨ ਬਰਖਾਏ ਕਪਾ ਮਰਵਾਇਓ, ਆਪਣਾ ਆਪ ਕੋ ਮੈਦ ਜਨਾਇਓ।
ਨਾਲੇ ਤਾਂ ਤੁਸੀਂ ਖਡੂਰ ਸਾਹਿਬ ਮੀਂਹ ਪਵਾ ਦਿੱਤਾ ਹੈ, ਤੇ ਨਾਲੇ ਉਹ ਤਪਾ ਵੀ ਮਰਵਾ ਦਿੱਤਾ ਹੈ, ਤਪੇ ਨੂੰ ਵੀ ਮਰਵਾ ਦਿੱਤਾ ਜਿਮੀਦਾਰਾਂ ਕੋਲੋਂ, ਤੇ ਮੀਂਹ ਵੀ ਪਵਾ ਦਿੱਤਾ, ਔਰ ਤੁਸੀਂ ਆਪਣੇ ਆਪ ਨੂੰ ਵੱਡਾ ਕਰਕੇ ਵਿਖਾਇਆ ਉੱਥੇ ਕਿ ਮੈਂ ਵੱਡਾ ਹਾਂ। ਤੁਸੀਂ ਆਪਣੇ ਆਪ ਨੂੰ ਵੱਡਿਆ ਕਰਕੇ ਉੱਥੇ ਸਾਬਤ ਕੀਤਾ ਹੈ।
ਸਤਿਗੁਰ ਕੋ ਕਰ ਹੈ ਨਿਤ ਨੀਵਾ, ਹੁਣ ਹੰਕਾਰ ਥਾਵਨ ਹੈ ਜੀਵਾ।
ਗੁਰੂ ਨਾਨਕ ਸਾਹਿਬ ਦਾ ਘਰ ਹੈ ਉਹ ਨਿਤ ਨੀਵਿਆਂ ਨੂੰ ਮਾਣ ਬਖਸ਼ਦਾ ਹੈ। ਇੱਥੇ ਤਾਂ ਸਦਾ ਹਲੀਮੀ ਤੇ ਨਿਮਰਤਾ ਧਾਰਨ ਕਰਕੇ ਰਹਿਣਾ ਬਣਦਾ, ਹੰਕਾਰ ਕਰਕੇ ਆਪਣੇ ਆਪ ਨੂੰ ਜਣਾਈਦਾ ਨਹੀਂ, ਹਉਮੈ ਕਰਕੇ ਆਪਣਾ ਆਪ ਨਹੀਂ ਕਦੇ ਪ੍ਰਗਟ ਕਰੀਦਾ। ਗੁਰੂ ਨਾਨਕ ਸਾਹਿਬ ਦੇ ਘਰ ਦੇ ਵਿਚ ਤਾਂ ਅਤ ਹਲੀਮੀ ਨਿਮਰਤਾ ਤੇ ਮਨ ਨੂੰ ਨੀਵਾਂ ਕਰਕੇ ਰੱਖੀਦਾ ਹੈ।
ਪਾਪੀ ਤਪਾ ਕੁਕਰਮ ਕਰੰਤਾ, ਅੰਤ ਸਮੈ ਦੁਖ ਨਰਕ ਲੰਤਾ।
ਤਪਾ ਪਾਪੀ ਹੈ, ਉਹਨੇ ਕੁਕਰਮ ਕੀਤਾ ਸੀ, ਪਾਪ ਕੀਤਾ ਸੀ, ਉਹਨੂੰ ਆਪੇ ਆਪਣੀ ਕਰਨੀ ਦਾ ਫਲ ਮਿਲ ਜਾਣਾ ਸੀ, ਨਰਕਾਂ ਚ ਉਹਨੇ ਪੈਣਾ ਸੀ। ਤੁਸੀਂ ਕਾਹਨੂੰ ਉਹਨੂੰ ਮਰਵਾਇਆ? ਤੁਸੀਂ ਕਾਹਨੂੰ ਉੱਥੇ ਮੀਂਹ ਪਵਾ ਕੇ ਕਰਾਮਾਤ ਵਿਖਾਈ ਹੈ? ਉਹ ਤਪੇ ਨੇ ਜਿਹੜਾ ਕੁਕਰਮ ਕੀਤਾ ਸੀ, ਉਹਨੂੰ ਆਪਣੇ ਕੀਤੇ ਕੁਕਰਮ ਦਾ ਫਲ ਆਪੇ ਮਿਲ ਜਾਣਾ ਸੀ। ਮਰਨ ਤੋਂ ਬਾਅਦ ਉਹ ਪਾਪੀ ਨੂੰ ਆਪੇ ਨਰਕਾਂ ਵਿਚ ਥਾਂ ਪ੍ਰਾਪਤ ਹੋਣੀ ਸੀ, ਨਰਕਾਂ ਵਿਚ ਉਹਨੇ ਗੋਤੇ ਖਾਣੇ ਸਨ।
ਫਲਦਾਤਾ ਈਸ਼ਰ ਸਭ ਕਾਹੁ, ਜੀਵ ਅਬਲ ਕਿਸ ਗਿਣਤੀ ਮਾਉ।
ਫਲਦਾਤਾ ਤਾਂ ਉਹ ਈਸ਼ਵਰ ਅਕਾਲ ਪੁਰਖ ਪਰਮੇਸ਼ਰ ਹੈ, ਇਹ ਵਿਚਾਰਾ ਜੀਵ ਤਾਂ ਕੁਝ ਨਹੀਂ। ਫਲ ਦੇਣ ਦਵਾਣ ਵਾਲਾ ਤਾਂ ਅਕਾਲ ਪੁਰਖ ਹੈ, ਪਰਮੇਸ਼ਰ ਹੈ, ਉਹਨੇ ਜੀਵਾਂ ਨੂੰ ਸਾਰਿਆਂ ਨੂੰ ਫਲ ਦੇਣਾ ਜਿਹੋ ਜਿਹੋ ਜੇ ਕਿਸੇ ਦੇ ਕਰਮ ਨੇ। ਇਹ ਜੀਵ ਤਾਂ ਅਬਲ ਨਿਰਬਲ ਹੈ, ਬਲ ਤੋਂ ਰਹਿਤ ਕਮਜ਼ੋਰ ਹੈ, ਤਾਂ ਕਿਸੇ ਗਿਣਤੀ ਵਿਚ ਆ ਹੀ ਨਹੀਂ ਸਕਦਾ।
ਕਾਰਨ ਕਰਨ ਏਕ ਜਗਨਾਥ, ਕਰਤ ਕਰਾਵਤ ਸੋ ਸਭ ਚਾਤ।
ਕਾਰਨ ਤੇ ਕਰਨ ਇਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੀ ਆ, ਜਗਤ ਦਾ ਨਾਥ ਜਿਹੜਾ ਕਾਰਨ ਵੀ ਹੈ ਤੇ ਕਰਨ ਵਾਲਾ ਵੀ ਹੈ, ਔਰ ਉਹੀ ਕਰਨ ਕਰਾਉਣ ਵਾਲਾ ਹੈ, ਜੀਵਾਂ ਦੇ ਹੱਥ ਚ ਕੁਝ ਨਹੀਂ। ਤਪੇ ਨੂੰ ਜੇ ਉਹਦੀ ਕਰਨੀ ਦਾ ਫਲ ਮਿਲਣਾ ਸੀ ਤਾਂ ਪਰਮੇਸ਼ਰ ਨੇ ਆਪ ਹੀ ਦੇਣਾ ਸੀ। ਪਰ ਅਮਰਦਾਸ ਜੀ, ਤੁਸੀਂ ਪਰਮੇਸ਼ਰ ਦੀ ਕਰਨੀ ਵਿਚ ਜਾ ਕੇ ਵਿਘਨ ਪਾਇਆ ਹੈ, ਤੁਸੀਂ ਇਹ ਕੰਮ ਨਹੀਂ ਸੀ ਕਰਨਾ, ਤੁਸੀਂ ਆਪਣੀ ਅਜਮਤ ਨਹੀਂ ਸੀ ਉੱਥੇ ਵਿਖਾਉਣੀ। ਕਰਨ ਕਰਾਉਣ ਵਾਲਾ ਤਾਂ ਇਕ ਈਸ਼ਵਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹਦੇ ਹੱਥ ਵਿਚ ਹੈ ਸਭ ਕੁਝ।
ਆਪਣਾ ਆਪ ਨਿਜ ਕ੍ਰਿਤ ਪਰ ਕ੍ਰਿਤ ਮੈਂ ਨਹੀਂ ਅਰੋਪੈ ਕਬ ਸੁਧੀਰ ਲੈ।
ਜਿਹੜੇ ਧੀਰਜੀ ਮਨੁੱਖ ਹੁੰਦੇ ਨੇ, ਧੀਰਜ ਨੂੰ ਧਾਰਨ ਕਰਨ ਵਾਲੇ, ਉਹ ਆਪਣੇ ਆਪ ਕਿਸੇ ਕਿਰਤੀ ਵਿਚ ਪ੍ਰਵਿਰਤ ਨਹੀਂ ਹੁੰਦੇ, ਉਹ ਆਪਣਾ ਆਪ ਕਿਸੇ ਕਿਰਤ ਦੇ ਵਿਚ ਪ੍ਰਵਿਰਤ ਨਹੀਂ ਕਰਦੇ। ਜਿਹੜੇ ਧੀਰਜੀ ਮਨੁੱਖ ਹੁੰਦੇ ਨੇ, ਉਹ ਕਦੇ ਕਿਸੇ ਵਿਚ ਦੋਸ਼ ਨਹੀਂ ਅਰੋਪਦੇ, ਉਹ ਕਹਿੰਦੇ ਨੇ ਭਾਈ ਜੋ ਕੁਝ ਹੋ ਰਿਹਾ ਪਰਮੇਸ਼ਰ ਦੇ ਹੁਕਮ ਚ ਹੋ ਰਿਹਾ।
ਏਕੰਕਾਰ ਆਤਰੋ ਕਰਕੇ ਨਹੀਂ ਜਨਾਵੇ ਅਪਾਰ ਕੈ।
ਸਿਰਫ ਇਕ ਏਕੰਕਾਰ ਅਕਾਲ ਪੁਰਖ ਦਾ ਆਸਰਾ ਲੈ ਕੇ ਕਦੇ ਆਪਣਾ ਆਪਾ ਨਹੀਂ ਜਣਾਉਂਦੇ, ਉਹ ਕਦੇ ਆਪਣੀ ਮੈਂ ਮੇਰੀ ਨੂੰ ਆਪਣੀ ਹਉਮੈ ਨੂੰ ਪ੍ਰਗਟ ਕਰਕੇ ਨਹੀਂ ਵਿਖਾਉਂਦੇ।
ਸੁਣ ਸ਼੍ਰੀ ਅਮਰ ਬੰਦਨਾ ਥਾਨੀ ਓ ਗੁਰ ਬਖਸ਼ੋ ਮਤ ਅਨਜਾਨੀ।
ਇਹ ਸੁਣ ਕੇ ਧੰਨ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਉਸ ਵਕਤ ਬੋਲੇ, ਕਹਿਣ ਲੱਗੇ, ਹੇ ਗੁਰੂ ਅੰਗਦ ਸਾਹਿਬ, ਹੇ ਦੀਨ ਦੁਨੀਆਂ ਦੇ ਮਾਲਕ ਪ੍ਰਭੂ ਗਰੀਬ ਨਵਾਜ, ਸਾਡੀ ਮਤ ਅਣਜਾਣ ਹੈ, ਅਸੀਂ ਬਾਰ ਬਾਰ ਭੁੱਲਾਂ ਕਰਦੇ ਹਾਂ, ਪਰ ਤੁਸੀਂ ਬਖਸ਼ੰਦ ਹੋ, ਬਾਰ ਬਾਰ ਬਖਸ਼ਦੇ ਹੋ। ਹੇ ਦਇਆ ਨਿਧ ਬਖਸ਼ਣਹਾਰ ਸਾਹਿਬ ਜੀ, ਕਿਰਪਾ ਕਰਕੇ ਦਇਆ ਕਰਕੇ ਸਾਨੂੰ ਬਖਸ਼ ਲਵੋ, ਜੇ ਮੇਰੇ ਕੋਲੋਂ ਭੁੱਲ ਹੋਈ ਹੈ, ਅਪਰਾਧ ਹੋਇਆ, ਤੇ ਆਪ ਦੀ ਕਿਰਪਾ ਕਰਕੇ ਬਖਸ਼ ਲਵੋ।
ਅਬ ਤੇ ਫੇਰ ਨਾ ਕਰੋ ਐਸੇ।
ਅੱਛਾ, ਮੈਂ ਬਚਨ ਕਰਦਾ ਕਿ ਅੱਜ ਤੋਂ ਬਾਅਦ ਮੈਂ ਕਦੇ ਇਹੋ ਜਿਹਾ ਕੋਈ ਕੰਮ ਨਹੀਂ ਕਰਾਂਗਾ, ਮੈਂ ਕੋਈ ਕਰਾਮਾਤ, ਕੋਈ ਅਜਮਤ, ਕੋਈ ਸ਼ਕਤੀ ਪ੍ਰਗਟ ਕਰਕੇ ਨਹੀਂ ਵਿਖਾਵਾਂਗਾ।
ਆਪਾ ਮੈਂ ਜਣਾਵਾਂ ਕੈਸੇ।
ਮਹਾਰਾਜ, ਕਦੇ ਵੀ ਆਪਣਾ ਆਪਾ ਨਹੀਂ ਜਣਾਵਾਂਗਾ, ਆ ਪਹਿਲੀ ਤੇ ਅਖੀਰਲੀ ਗਲਤੀ ਸੀ ਮੇਰੀ। ਮਹਾਰਾਜ, ਮੈਂ ਕਰਦਾ ਕਿ ਮੇਰੇ ਕੋਲੋਂ ਵੀ ਜਰਿਆ ਨਹੀਂ ਗਿਆ, ਆਪ ਜੀ ਦੀ ਬੇਅਦਬੀ ਉਹ ਤੱਪੇ ਨੇ ਕੀਤੀ ਸੀ। ਪਾਤਸ਼ਾਹ, ਇਹ ਗਲਤੀ ਮੇਰੇ ਕੋਲੋਂ ਹੋ ਗਈ ਹੈ, ਹੁਣ ਅੱਜ ਤੋਂ ਬਾਅਦ ਮੈਂ ਕਦੇ ਆਪਣਾ ਆਪਾ ਨਹੀਂ ਜਣਾਵਾਂਗਾ।
ਇਹ ਤੁਮਰੋ ਅਪਰਾਧ ਮਾਨਾ ਸਯੋ ਨ ਗਯੋ ਤਬੈ ਕ੍ਰਿਪਟਾਨਾ।
ਪਾਤਸ਼ਾਹ ਜੀ, ਤਪੇ ਨੇ ਤੁਹਾਡੇ ਨਾਲ ਬੜਾ ਵੱਡਾ ਅਪਰਾਧ ਕਮਾਇਆ ਸੀ, ਤਪੇ ਨੇ ਆਪ ਜੀ ਨਾਲ ਬੜੀ ਵੱਡੀ ਈਰਖਾ ਕੀਤੀ ਹੈ, ਦੁਵੈਸ਼ ਕੀਤੀ ਹੈ, ਉਹਨੇ ਆਪ ਜੀ ਦੀ ਬੇਅਦਬੀ ਕਰਾਈ ਨਾ ਜ਼ਿਮੀਦਾਰਾਂ ਦੇ ਕੋਲੋਂ, ਮੇਰੇ ਕੋਲੋਂ ਜਰੀ ਨਹੀਂ ਗਈ ਸਤਿਗੁਰੂ, ਆਪ ਜੀ ਦਾ ਨਿਰਾਦਰ ਮੇਰੇ ਕੋਲੋਂ ਜਰਿਆ ਨਹੀਂ ਗਿਆ, ਇਸ ਕਰਕੇ ਮੈਨੂੰ ਬੇਵਸੀ ਵਿਚ ਇਹ ਕੰਮ ਕਰਨਾ ਪਿਆ। ਮੈਂ ਕਰਨਾ ਨਹੀਂ ਸੀ ਚਾਹੁੰਦਾ, ਪਰ ਤੁਹਾਡੀ ਬੇਅਦਬੀ ਮੇਰੇ ਕੋਲੋਂ ਮੇਰੇ ਪਾਤਸ਼ਾਹ ਜੀ ਚੱਲੀ ਨਹੀਂ ਗਈ।
ਰਾਵਰ ਕੀ ਰਜਾਏ ਇਮ ਜੋਈ ਕਰੇ ਅਪਰ ਐਸੋ ਨਾ ਕੋਈ।
ਮਹਾਰਾਜ, ਸੱਚੇ ਪਾਤਸ਼ਾਹ ਜੀ, ਹੁਣ ਜਿਵੇਂ ਆਪ ਜੀ ਦੀ ਆਗਿਆ ਹੋਵੇਗੀ ਉਸੇ ਤਰ੍ਹਾਂ ਹੋਵੇਗਾ, ਪਰ ਹੁਣ ਇਕ ਵਾਰ ਲੋਕਾਂ ਨੂੰ ਕੰਨ ਤਾਂ ਹੋ ਜਾਣਗੇ ਨਾ ਦੂਜਿਆਂ ਦੋਖੀਆਂ ਨੂੰ, ਕਿ ਗੁਰੂ ਘਰ ਦੇ ਵਿਚ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਵੀ ਮਿਲਦੀ ਹੈ। ਇਸ ਕਰਕੇ ਮਹਾਰਾਜ, ਮੈਨੂੰ ਇਹ ਕੰਮ ਕਰਨਾ ਪਿਆ ਤਾਂ ਜੋ ਹੋਰ ਜਿਹੜੇ ਗੁਰੂ ਘਰ ਦੇ ਦੋਖੀ ਦਵੈਖੀ ਨੇ ਉਨ੍ਹਾਂ ਦੀਆਂ ਅੱਖਾਂ ਖੁੱਲ ਜਾਣ, ਉਨ੍ਹਾਂ ਨੂੰ ਵੀ ਪਤਾ ਲੱਗ ਜਾਏ ਕਿ ਗੁਰੂ ਘਰ ਦੇ ਦੋਖੀਆਂ ਨੂੰ ਸਜ਼ਾਵਾਂ ਮਿਲਦੀਆਂ ਤੇ ਬੜੀਆਂ ਭਿਆਨਕ ਸਜ਼ਾਵਾਂ ਮਿਲਦੀਆਂ ਨੇ।
ਦੋਏਰਾ ਇਮ ਕੈ ਛਿਮਾ ਕਰਾਏ ਕਰ ਬੈਠੇ ਸ਼੍ਰੀ ਗੁਰੂ ਪਾਸ।
ਕਹਿ ਕੇ ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਲੈ ਲਈਆਂ, ਮਹਾਰਾਜ ਜੀ ਦੇ ਕੋਲੋਂ ਭੁੱਲ ਦੀ ਛਿਮਾ ਮੰਗ ਲਈ। ਗੁਰੂ ਅੰਗਦ ਸਾਹਿਬ ਵੀ ਬੜੇ ਵੱਡੇ ਛਿਮਾ ਨਿਧ ਨੇ ਬਖਸ਼ ਲਿਆ, ਤੇ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਜੀ ਦੇ ਚਰਨਾਂ ਦੇ ਕੋਲ ਬੈਠੇ ਹਨ।
ਜੰਗਲ ਮੈਂ ਮੰਗਲ ਮਾਂ ਜੈ ਗੁਰ ਕਰਿਓ ਨਿਵਾਸ।
ਜੰਗਲ ਦੇ ਵਿਚ ਮੰਗਲ ਲੱਗੇ ਹੋਏ ਨੇ, ਖਾਨ ਰਜਾਦੇ ਦਾ ਇੱਥੇ ਜੰਗਲ ਵਿਚ ਹੀ ਸੀ, ਤੇ ਮੇਰੇ ਸਤਿਗੁਰੂ ਜੀ ਦੇ ਚਰਨ ਪਏ, ਇੱਥੇ ਜੰਗਲ ਚ ਮੰਗਲ ਲੱਗੇ ਹੋਏ ਨੇ, ਤੇ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਜੀ ਨੇ ਇੱਥੇ ਨਿਵਾਸ ਕੀਤਾ ਹੈ।
ਦੋਹੇਰਾ ਰਾਹਕ ਮਿਲੇ ਖੰਡੂਰ ਕੇ ਉਰ ਪਰ ਸੰਤਾ ਪਾਏ।
ਹੁਣ ਖਾਲਸਾ ਜੀ, ਉਧਰ ਜਿਹੜੇ ਖਡੂਰ ਸਾਹਿਬ ਦੇ ਜ਼ਿਮੀਦਾਰ ਜਿਨ੍ਹਾਂ ਨੂੰ ਮਨ ਭਾਉਂਦਾ ਮੀਂਹ ਮਿਲ ਗਿਆ, ਵਰਖਾ ਪੈ ਗਈ, ਫਸਲਾਂ ਉਨ੍ਹਾਂ ਦੀਆਂ ਸੁੱਕੀਆਂ ਤੋਂ ਫਿਰ ਹਰੀਆਂ ਭਰੀਆਂ ਹੋ ਗਈਆਂ, ਤੇ ਜਿੰਨੇ ਜ਼ਿਮੀਦਾਰ ਸੀ ਖਡੂਰ ਸਾਹਿਬ ਦੇ ਰਹਿਣ ਵਾਲੇ, ਜਿਨ੍ਹਾਂ ਨੇ ਪਹਿਲਾਂ ਗੁਰੂ ਅੰਗਦ ਸਾਹਿਬ ਦੀ ਬੇਅਦਬੀ ਕੀਤੀ ਸੀ ਤਪੇ ਦੇ ਆਖੇ ਲੱਗ ਕੇ, ਉਹ ਜਿੰਨੇ ਜ਼ਿਮੀਦਾਰ ਸਨ ਸਾਰੇ ਬੜੇ ਖੁਸ਼ ਹੋਏ, ਬੜੇ ਪ੍ਰਸੰਨ ਹੋਏ।
ਮਨ ਭਾਵਤ ਬਰਖਿਓ ਜਲਦ ਹਰਤ ਖੇਤ ਸਮਦਾਏ।
ਮਨ ਭਾਉਂਦਾ ਮੀਂਹ ਪਿਆ, ਜਿੰਨਾ ਉਨ੍ਹਾਂ ਦੇ ਮਨ ਨੂੰ ਚੰਗਾ ਲੱਗਦਾ ਸੀ ਨਾ ਵੀ ਇੰਨਾ ਮੀਂਹ ਪਵੇ, ਉਨ੍ਹਾਂ ਦੀ ਮਨ ਮਰਜ਼ੀ ਮੁਤਾਬਕ ਮੀਂਹ ਵਰਸਿਆ ਹੈ, ਸਾਰੇ ਖੇਤ ਹਰੇ ਭਰੇ ਹੋ ਗਏ, ਫਸਲਾਂ ਦੇ ਵਿਚ ਹੁਣ ਪਾਣੀ ਪਾਣੀ ਨਜ਼ਰ ਆ ਰਿਹਾ।
ਜੋ ਪਈ ਸਕਲ ਮਿਲੇ ਸਭ ਬਾਤ ਵਿਚਾਰੀ ਗੁਰ ਕੀ ਪਈ ਅਵਗਿਆ ਪਹਾਰੇ।
ਜ਼ਿਮੀਦਾਰ ਇਕੱਠੇ ਹੋਏ, ਪੰਚਾਇਤ ਇਕੱਠੀ ਹੋਈ ਨਾ ਜ਼ਿਮੀਦਾਰਾਂ ਦੀ, ਇਕੱਠੇ ਹੋ ਕੇ ਆਪਸ ਵਿਚ ਵਿਚਾਰ ਕਰਨ ਲੱਗੇ, ਕਹਿਣ ਲੱਗੇ, ਜੀ ਆਪਾਂ ਗੁਰੂ ਅੰਗਦ ਦੇਵ ਸਾਹਿਬ ਜੀ ਦੀ ਬੜੀ ਵੱਡੀ ਅਵਗਿਆ ਕੀਤੀ, ਦੇਖੋ ਆਪਾਂ ਕਿੱਡਾ ਵੱਡਾ ਤਪੇ ਦੇ ਆਖੇ ਲੱਗ ਕੇ ਨਿਰਾਦਰ ਕੀਤਾ, ਦੀਨ ਦੁਨੀਆਂ ਦੇ ਮਾਲਕ ਨੇ ਗੁਰੂ ਅੰਗਦ ਸਾਹਿਬ, ਗੁਰੂ ਨਾਨਕ ਸਾਹਿਬ ਨੇ ਉਨ੍ਹਾਂ ਦੇ ਵਿਚ ਆਪਣੀ ਜੋਤ ਰੱਖੀ ਹੈ, ਐਸੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਦੇ ਸਾਡੇ ਕੋਲੋਂ ਬੜੀ ਵੱਡੀ ਭਾਰੀ ਅਵੱਗਿਆ ਹੋਈ ਹੈ।
ਜਿਨ ਮੈਂ ਅਜ਼ਮਤ ਏਤਕ ਹੈ ਬਰਖਿਓ ਜਲ ਜਿਨ ਸੇਵਕ ਕਹੈ।
ਦੇਖੋ ਗੁਰੂ ਅੰਗਦ ਸਾਹਿਬ ਚ ਕਿੱਡੀ ਵੱਡੀ ਅਜ਼ਮਤ ਹੈ, ਕਿੱਡੀ ਵੱਡੀ ਕਰਾਮਾਤ ਹੈ ਕਿ ਜਿਨ੍ਹਾਂ ਦੇ ਸੇਵਕ ਦੇ ਕਹਿਣ ਨਾਲ ਵੀ ਵਰਖਾ ਪੈ ਗਈ, ਜਿਨ੍ਹਾਂ ਦੇ ਸੇਵਕ ਦੇ ਵਿਚ ਇੰਨੀ ਕਰਾਮਾਤ ਹੈ ਉਹ ਆਪ ਕਿੱਡੇ ਵੱਡੇ ਕਰਾਮਾਤੀ ਹੋਣਗੇ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ। ਜ਼ਿਮੀਦਾਰ ਵਿਚਾਰ ਕਰ ਰਹੇ ਨੇ ਕਿ ਜਿਨ੍ਹਾਂ ਦੇ ਸੇਵਕ ਦੇ ਕਹਿਣ ਨਾਲ ਵੇਖੋ ਕਿੰਨਾ ਮੀਂਹ ਪਿਆ, ਉਹ ਗੁਰੂ ਅੰਗਦ ਸਾਹਿਬ ਜੀ ਆਪ ਕਿਤਨੇ ਵੱਡੇ ਅਜਮਤੀ ਤੇ ਕਰਾਮਾਤੀ ਹਨ।
ਰਹਿਤ ਹਮੇਸ਼ ਨਹੀਂ ਮਿਤ ਜਾਨੀ ਜਾ ਬੈਠੇ ਹੈ ਅਪਰ ਸਥਾਨੀ।
ਉਹ ਸਾਡੇ ਨਗਰ ਚ ਰਹਿੰਦੇ ਸੀ ਪਰ ਅਸੀਂ ਉਨ੍ਹਾਂ ਦੀ ਮਿਤ ਮਰਿਆਦਾ ਨਹੀਂ ਜਾਣ ਸਕੇ, ਉਨ੍ਹਾਂ ਦੀ ਮਹਿਮਾ ਅਸੀਂ ਨਹੀਂ ਜਾਣ ਸਕੇ ਤੇ ਹੁਣ ਉਹ ਸਾਡਾ ਨਗਰ ਛੱਡ ਕੇ ਹੋਰ ਥਾਂ ਤੇ ਜਾ ਬੈਠੇ ਨੇ। ਸੁਣਿਆ ਕਿ ਬਾਹਰ ਜੰਗਲ ਦੇ ਵਿਚ ਕਿਤੇ ਜਾ ਬੈਠੇ ਹਨ।
ਅਬ ਮਿਲ ਚਲੋ ਨਾ ਬਿਲਮ ਲਗਾਵੋ ਭਈ ਫੂਲ ਤੁਰਨ ਬਖਸ਼ਾਵੋ।
ਏਦਾਂ ਕਰੋ ਵੀ ਹੁਣ ਜਿਹੜੀ ਆਪਣੇ ਕੋਲੋ ਭੁੱਲ ਹੋਈ ਹੈ ਨਾ, ਆਪਾਂ ਅਪਰਾਧ ਕੀਤਾ ਹੈ, ਇਹ ਭੁੱਲ ਗੁਰੂ ਜੀ ਦੇ ਕੋਲੋਂ ਚੱਲ ਕੇ ਬਖਸ਼ਾਈਏ ਤੇ ਉਨ੍ਹਾਂ ਨੂੰ ਚੱਲ ਕੇ ਮਿਲੀਏ ਜਿੱਥੇ ਉਹ ਬੈਠੇ ਨੇ, ਔਰ ਉਥੇ ਚੱਲ ਕੇ ਉਨ੍ਹਾਂ ਨੂੰ ਮਿਲ ਕੇ ਬਿਨਾਂ ਦੇਰੀ ਤੋਂ, ਦੇਰੀ ਨਾ ਲਾਓ ਹੁਣ ਕਿਉਂਕਿ ਉਨ੍ਹਾਂ ਦੀ ਕਿਰਪਾ ਹੋਈ ਆ, ਉਨ੍ਹਾਂ ਦੇ ਸੇਵਕ ਨੇ ਮੀਂਹ ਵਰਸਾਇਆ ਤੇ ਉਨ੍ਹਾਂ ਵਿਚ ਕਿੱਡੀ ਕਲਾ, ਆਪਾਂ ਉਨ੍ਹਾਂ ਨੂੰ ਚੱਲ ਕੇ ਬਿਨਾਂ ਦੇਰੀ ਤੋਂ ਮਿਲੀਏ ਔਰ ਚੱਲ ਕੇ ਉਨ੍ਹਾਂ ਦੇ ਚਰਣਾਂ ਵਿਚ ਆਪਣੀ ਕੀਤੀ ਹੋਈ ਭੁੱਲ ਬਖਸ਼ਾ ਲਈਏ।
ਨਾਏ ਤਾਂ ਸਰਾਪ ਦੇ ਫੈਦਾਇਕ ਅਪਦਾ ਪਰੈ ਪ੍ਰਮੋਦ ਨਸਾਇਕ।
ਨਾ ਹੋਵੇ ਕਿ ਸਾਨੂੰ ਡਰ ਦੇਣ ਵਾਲਾ ਸਰਾਪ ਦੇ ਦੇਣ ਕਿ ਆਪਾਂ ਜਾਈਏ ਨਾ ਤੇ ਉਹ ਕੋਈ ਸਰਾਪ ਦੇ ਦੇਣ, ਤੇ ਇਹੋ ਜਿਹਾ ਸਰਾਪ ਨਾ ਦੇ ਦੇਣ ਜਿਹਦੇ ਨਾਲ ਸਾਡੇ ਨਗਰ ਵਿਚ ਅਪਦਾ ਪੈ ਜਾਏ, ਸਾਡੇ ਤੇ ਬਿਪਤਾ ਦੀ ਘੜੀ ਆਣ ਪਵੇ, ਸਾਡੀਆਂ ਖੁਸ਼ੀਆਂ ਸਾਡੀਆਂ ਜਿਤਨੇ ਪ੍ਰਕਾਰ ਦੇ ਹਰਖ ਨੇ ਕਿਤੇ ਉਨ੍ਹਾਂ ਦੇ ਦਿੱਤੇ ਸਰਾਪ ਨਾਲ ਨਸ਼ਟ ਨਾ ਹੋ ਜਾਣ। ਉਹ ਸਰਾਪ ਦੇਣ, ਉਨ੍ਹਾਂ ਦੇ ਸਰਾਪ ਦੇਣ ਤੋਂ ਪਹਿਲਾਂ ਪਹਿਲਾਂ ਚੱਲ ਕੇ ਉਨ੍ਹਾਂ ਦੇ ਚਰਨਾਂ ਚ ਹਾਜ਼ਰ ਹੋ ਕੇ ਉਨ੍ਹਾਂ ਨੂੰ ਮਿਲੀਏ।
ਇਮਕੈ ਮਿਲ ਕਰ ਲੇ ਪਕਵਾਨ ਬਖਸ਼ਿਆ ਮਨ ਗਮਨੇ ਤਿਸ ਥਾਂ।
ਕਹਿ ਕੇ ਜਿੰਨੇ ਜ਼ਿਮੀਦਾਰ ਸਨ ਇਨ੍ਹਾਂ ਨੇ ਪਕਵਾਨ ਤਿਆਰ ਕੀਤੇ, ਮਠਿਆਈਆਂ ਤਿਆਰ ਕੀਤੀਆਂ, ਕੁਝ ਪਿਟਾਵਾਂ ਲੈ ਲਈਆਂ ਇਕੱਠੀਆਂ ਕਰਕੇ, ਔਰ ਆਪਣੀ ਭੁੱਲ ਬਖਸ਼ਾਉਣ ਵਾਸਤੇ ਧੰਨ ਗੁਰੂ ਅੰਗਦ ਦੇਵ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੇ ਚਰਣਾਂ ਵਿਚ ਹਾਜ਼ਰ ਹੋਣ ਵਾਸਤੇ ਆਏ ਹਨ।
ਜਿਸ ਪ੍ਰਕਾਰ ਇਸ ਥਲ ਚੱਲ ਆਵੇ ਤਿਨ ਸਭ ਕਰੋ ਕਿਰਪਾਲ ਰਜਾਵੇ।
ਜ਼ਿਮੀਦਾਰ ਆਪਸ ਚ ਗੱਲਾਂ ਕਰਦੇ ਨੇ, ਕਹਿੰਦੇ ਵੇਖਿਓ ਕੋਈ ਭੁੱਲ ਦੁਬਾਰਾ ਨਾ ਕੋਈ ਕਰ ਬੈਠਿਆ ਜੇ, ਜਿਸ ਤਰੀਕੇ ਨਾਲ ਗੁਰੂ ਸਾਹਿਬ ਜੀ ਚੱਲ ਕੇ ਸਾਡੇ ਨਾਲ ਵਾਪਸ ਇਸ ਥਾਂ ਤੇ ਆ ਕੇ ਵਸਣ ਲੱਗ ਪੈਣ, ਉਹੀ ਕੰਮ ਸਾਨੂੰ ਕਰਨਾ ਚਾਹੀਦਾ, ਉਸੇ ਤਰ੍ਹਾਂ ਦੀ ਘਾਲਣਾ ਸਾਨੂੰ ਘਾਲਣੀ ਚਾਹੀਦੀ, ਉਸੇ ਤਰ੍ਹਾਂ ਦੀ ਬੇਨਤੀ ਗੁਰੂ ਜੀ ਦੇ ਚਰਣਾਂ ਵਿਚ ਚੱਲ ਕੇ ਸਾਨੂੰ ਕਰਨੀ ਚਾਹੀਦੀ ਹੈ, ਜਿਸ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਜੀ ਵਾਪਸ ਇਸ ਥਾਂ ਤੇ ਆ ਕੇ ਨਿਵਾਸ ਕਰਨ।
ਖਾਨ ਰਜਾ ਦੇ ਕੇ ਥਲ ਗਏ ਸ੍ਰੀ ਗੁਰ ਬੈਠੇ ਦੇਖਤ ਬਏ।
ਵਿਚਾਰ ਕਰਕੇ ਪਕਵਾਨ ਲੈ ਕੇ ਕੁਝ ਹੋਰ ਪਿਟਾਵਾਂ ਲੈ ਕੇ ਜਿਹੜੇ ਨਗਰ ਦੇ ਜ਼ਿਮੀਦਾਰ ਸੀ, ਪੰਚਾਇਤ ਸੀ, ਸਰਪੰਚ ਸਨ, ਮੁਖੀਏ ਸਨ, ਇਹ ਇਕੱਠੇ ਹੋ ਕੇ ਧੰਨ ਗੁਰੂ ਅੰਗਦ ਸਾਹਿਬ ਜੀ ਜਿੱਥੇ ਖਾਨ ਰਜਾਦੇ ਦੇ ਥੇਹ ਤੇ ਬੈਠੇ ਸੀ ਜੰਗਲ ਚ, ਉਥੇ ਚੱਲ ਕੇ ਸਾਰੇ ਜ਼ਿਮੀਦਾਰ ਮਹਾਰਾਜ ਜੀ ਦੇ ਚਰਣਾਂ ਵਿਚ ਆਏ ਨੇ, ਸਤਿਗੁਰਾਂ ਦੇ ਚਰਣਾਂ ਵਿਚ ਆ ਕੇ ਹਾਜ਼ਰ ਹੋਏ ਨੇ।
ਸਭਨ ਜਾਏ ਪਗ ਬੰਧਨ ਠਾਨੀ ਬਿੰਤੀ ਜੁਗਤ ਬਖਾਨੀ ਬਾਨੀ।
ਇਸ ਢੰਗ ਨਾਲ ਆਏ ਨੇ ਵੀ ਸਤਿਗੁਰੂ ਦੀ ਕਿਰਪਾ ਦੇ ਘਰ ਵਿਚ ਆ ਕੇ ਰੀਝ ਪੈਣ, ਗੁਰੂ ਅੰਗਦ ਸਾਹਿਬ ਜੀ ਪ੍ਰਸੰਨ ਹੋ ਜਾਣ। ਇਨ੍ਹਾਂ ਨੇ ਆ ਕੇ ਸਤਿਗੁਰਾਂ ਦੇ ਚਰਨਾਂ ਤੇ ਸਭ ਤੋਂ ਪਹਿਲਾਂ ਬੜੇ ਅਦਬ ਨਾਲ ਸਤਕਾਰ ਨਾਲ ਗੁਰੂ ਚਰਨਾਂ ਚ ਵੰਦਨਾ ਕੀਤੀ ਹੈ, ਨਮਸਕਾਰ ਕਰਕੇ ਫਿਰ ਬੜੇ ਬੇਨਤੀ ਭਾਵ ਵਿਚ ਆ ਕੇ ਸਿਨਿਮਰ ਬੇਨਤੀ ਬੜੀ ਜੁਗਤੀ ਨਾਲ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਨੂੰ ਬੇਨਤੀ ਕਰਦਿਆਂ ਕਹਿਣ ਲੱਗੇ,
ਸ੍ਰੀ ਗੁਰ ਹਮਨੇ ਭੇਦ ਨਾ ਪਾਇਆ ਸਭ ਕੋ ਜੋਗੀ ਤਪੇ ਭੁਲਾਇਵ।
ਕਹਿਣ ਲੱਗਾ ਹੇ ਗਰੀਬ ਨਵਾਜ ਪਾਤਸ਼ਾਹ, ਤੇ ਜਿੰਨੇ ਜ਼ਿਮੀਦਾਰ ਬੋਲੇ, ਗਰੀਬ ਨਵਾਜ ਪਾਤਸ਼ਾਹ ਜੀ ਅਸੀਂ ਤੁਹਾਡਾ ਭੇਦ ਨਹੀਂ ਜਾਣ ਸਕੇ, ਅਸੀਂ ਆਪ ਜੀ ਦੀ ਮਹਿਮਾ ਨਹੀਂ ਜਾਣ ਸਕੇ, ਤੁਸੀਂ ਸਾਡੇ ਨਗਰ ਚ ਹੀ ਰਹਿੰਦੇ ਸੋ, ਸਾਡਾ ਕੀ ਉਹ ਨਗਰ ਹੀ ਤੁਹਾਡਾ ਮਹਾਰਾਜ ਸੱਚੇ ਪਾਤਸ਼ਾਹ, ਤੁਹਾਡੇ ਕਰਕੇ ਉਹ ਨਗਰ ਵਸਦਾ, ਪਰ ਸਾਨੂੰ ਜਿਹੜਾ ਪਾਪੀ ਤਪਾ ਸੀ ਉਹਨੇ ਸਾਡੀ ਮੱਤ ਤੇ ਪਰਦਾ ਪਾਇਆ ਹੋਇਆ ਸੀ, ਉਹਨੇ ਸਾਡੀ ਮੱਤ ਭੁਲਾਈ ਹੋਈ ਸੀ, ਸਾਡੇ ਮਨਾਂ ਵਿਚ ਤੁਹਾਡੇ ਖਿਲਾਫ਼ ਭਰਮ ਪੈਦਾ ਕੀਤੇ ਹੋਏ ਸਨ।
ਰਾਵਰ ਕੋ ਨਿੰਦਕ ਬਦ ਪਾਪੀ,
ਮਹਾਰਾਜ ਉਹ ਤਪਾ ਬੜਾ ਵੱਡਾ ਪਾਪੀ ਸੀ, ਉਹ ਤੁਹਾਡੀ ਨਿੰਦਾ ਕਰਦਾ ਸੀ, ਬੜਾ ਵੱਡਾ ਖੋਟਾ ਨਿੰਦਕ ਸੀ।
ਧਨ ਲੋਭੀ ਮਨ ਕੂਰ ਸੰਤਾਪੀ,
ਉਹ ਧਨ ਦਾ ਲਾਲਚੀ ਸੀ, ਇਹ ਤਾਂ ਸਾਨੂੰ ਹੁਣ ਪਤਾ ਲੱਗਾ ਵੀ ਉਹ ਤਾਂ ਸਿਰਫ ਧਨ ਦਾ ਪਿਆਰਾ ਸੀ, ਧਨ ਦਾ ਲਾਲਚੀ ਤੇ ਰੱਜ ਕੇ ਝੂਠਾ ਤੇ ਸੰਤਾਪੀ, ਅੰਦਰ ਤਪਦਾ ਰਹਿੰਦਾ ਸੀ ਤੁਹਾਡਾ ਤੇਜ ਪ੍ਰਤਾਪ ਵੇਖ ਕੇ।
ਦੁਰਮਤ ਖੋਟ ਕਰਮ ਕੀਏ ਜੇਤਕ, ਤਾਤਕਾਲ ਫਲ ਪਾਇਓ ਤੇਤਕ।
ਪਾਪੀ ਤਪੇ ਨੇ ਭੈੜੀ ਮਤ ਧਾਰਨ ਕਰਕੇ ਜਿਹੜਾ ਖੋਟਾ ਕਰਮ ਕੀਤਾ, ਜਿੰਨੇ ਖੋਟੇ ਕਰਮ ਉਹਨੇ ਕੀਤੇ ਸਨ, ਉਹਦੇ ਕੀਤੇ ਹੋਏ ਖੋਟੇ ਕਰਮਾਂ ਦਾ ਫਲ ਉਹਨੂੰ ਤਾਤਕਾਲ ਉਸੇ ਵੇਲੇ ਮਿਲ ਗਿਆ। ਉਹਨੇ ਖੋਟਾ ਕਰਮ ਕੀਤਾ ਆਪ ਜੀ ਨੂੰ ਨਗਰ ਚੋਂ ਕਢਵਾਉਣ ਦਾ, ਇਹਦਾ ਫਲ ਵੀ ਉਸ ਪਾਪੀ ਤਪੇ ਨੂੰ ਮਹਾਰਾਜ ਜੀ ਤਾਤਕਾਲ ਉਸੇ ਵੇਲੇ ਪ੍ਰਾਪਤ ਹੋ ਚੁੱਕਾ ਹੈ।
ਸ਼ਰਨ ਪਰੇ ਹਮ ਰਾਹਕ ਸਾਰੇ, ਜਿਮੋ ਗੁਰੂ ਤੁਮ ਮੈਂ ਵੀ ਉਦਾਰੇ।
ਮਹਾਰਾਜ ਅਸੀਂ ਸਾਰੇ ਜਿਮੀਦਾਰ ਜਿਨ੍ਹਾਂ ਦੇ ਕੋਲੋਂ ਇਹ ਵੱਡੀ ਭੁੱਲ ਹੋਈ ਹੈ ਕਿ ਅਸੀਂ ਆਪ ਜੀ ਨੂੰ ਆ ਕੇ ਆਪ ਸ਼ਬਦ ਬੋਲੇ, ਆਪ ਜੀ ਨੂੰ ਨਗਰ ਕੱਢਣ ਨਗਰ ਚੋਂ ਜਾਣ ਵਾਸਤੇ ਕਿਹਾ, ਪਾਤਸ਼ਾਹ ਇਹ ਅਪਰਾਧ ਸਾਡੇ ਕੋਲ ਹੋਇਆ, ਕਿਰਾਇਆ ਤਪੇ ਨੇ ਸੀ, ਮਹਾਰਾਜ ਹੁਣ ਕਿਰਪਾ ਕਰੋ, ਅਸੀਂ ਸਾਰੇ ਤੁਹਾਡੀ ਸ਼ਰਨ ਵਿਚ ਆ, ਆਪ ਦੀ ਕਿਰਪਾ ਕਰਕੇ ਬਖਸ਼ੰਦ ਹੋ ਮਹਾਰਾਜ, ਸਾਡਾ ਪਾਪ ਬਖਸ਼ ਦਿਓ।
ਸੁਣ ਸਤਿਗੁਰ ਤਿੰਨ ਦਿਸ਼ ਪਿਖ ਬਿਗਸੇ, ਬਾਕ ਸੁਦਾ ਸਸਮੁਖ ਤੇ ਨਿਕਸੇ।
ਮਹਾਰਾਜ ਸਾਡਾ ਅਪਰਾਧ ਛਿਮਾ ਕਰ ਦਿਓ ਜੋ ਸਾਡੇ ਕੋਲੋਂ ਭੁੱਲ ਹੋਈ ਹੈ। ਜਦੋਂ ਇਨ੍ਹਾਂ ਜਿਮੀਦਾਰਾਂ ਨੇ ਗੁਰੂ ਸਾਹਿਬ ਨੂੰ ਇਸ ਤਰ੍ਹਾਂ ਬੇਨਤੀ ਕੀਤੀ, ਸੁਣ ਕੇ ਸਤਿਗੁਰੂ ਗੁਰੂ ਅੰਗਦ ਸਾਹਿਬ ਜੀ ਮੁਸਕਰਾ ਪਏ। ਮੁਸਕਰਾਉਂਦਿਆਂ ਹੋਇਆਂ ਸਤਿਗੁਰੂ ਗੁਰੂ ਅੰਗਦ ਸਾਹਿਬ ਗਰੀਬ ਨਵਾਜ ਪਾਤਸ਼ਾਹ ਜੀ ਦੇ ਬੁਖਾਰ ਬਿੰਦ ਚੋਂ ਜਿਹੜਾ ਚੰਦਰਮਾ ਜੈਸਾ ਸੁੰਦਰ ਬੁੱਕ ਹੈ, ਉਸ ਚੰਦਰਮਾ ਜੈਸੇ ਸੁੰਦਰ ਬਦਨ ਤੋਂ ਅੰਮ੍ਰਿਤ ਜੈਸੇ ਸੁੰਦਰ ਬਚਨ ਗੁਰੂ ਅੰਗਦ ਸਾਹਿਬ ਜੀ ਬੋਲੇ।
ਸਭ ਜਗ ਮਿੱਥਿਆ ਰੂਪ ਨਿਆਰੈ, ਹਮ ਕਾਹੂ ਸੰਗ ਬੈਰ ਨਾ ਕਰੈ।
ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਮੇਰੇ ਸਤਿਗੁਰੂ ਗੁਰੂ ਅੰਗਦ ਸਾਹਿਬ ਦੀ ਬਿਰਤੀ ਬੜੀ ਸਮ ਹੈ ਤੇ ਪਾਤਸ਼ਾਹ ਜੀ ਕਹਿਣ ਲੱਗੇ, ਭਾਈ ਜਿਮੀਦਾਰੋ, ਸਾਨੂੰ ਤਾਂ ਇਹ ਸਾਰਾ ਸੰਸਾਰ ਹੀ ਮਿਥਿਆ ਪ੍ਰਤੀਤ ਹੁੰਦਾ, ਇਹ ਸੱਚ ਤਾਂ ਕੁਝ ਵੀ ਨਹੀਂ ਹੈ, ਹੀ ਸਭ ਮਿਥਿਆ, ਇਹ ਜਿਤਨਾ ਸੰਸਾਰ ਹੈ ਇਹ ਸਭ ਮਿਥਿਆ ਹੈ, ਦ੍ਰਿਸ਼ਟ ਮਾਨ ਹੈ ਸਗਲ ਮਥੇਨਾ, ਇਹ ਜੋ ਕੁਝ ਵੀ ਦਿਸ ਰਿਹਾ ਸਭ ਮਿਥਿਆ ਹੀ ਹੈ, ਤੇ ਜੇ ਸਭ ਕੁਝ ਮਿਥਿਆ ਹੀ ਹੈ ਤੇ ਫਿਰ ਸਾਡਾ ਕਿਸੇ ਨਾਲ ਵੈਰ ਕਾਹਦਾ, ਜੇ ਸੱਚ ਮੰਨੀਏ ਵੈਰ ਤਾਂ ਹੁੰਦਾ ਨਾ, ਤੇ ਜੇ ਹੈ ਹੀ ਸਭ ਕੁਝ ਝੂਠਾ ਤੇ ਝੂਠੇ ਜਗਤ ਨਾਲ ਅਸੀਂ ਦੁਸ਼ਮਣੀ ਕਾਹਦੀ ਪਾਣੀ, ਸਾਡਾ ਵੈਰ ਕਾਹਦਾ ਕਿਸੇ ਨਾਲ ਹੋਇਆ।
ਮਿਥਿਆ ਮਾਨ ਅਪਰੇ ਅਪਮਾਨ, ਹਰ ਕਸੋਗ ਹਮ ਨਾ ਇਨ ਥਾਨ।
ਪਾਤਸ਼ਾਹ ਕਹਿੰਦੇ ਅਸੀਂ ਮਾਣ ਨੂੰ ਵੀ ਮਿਥਿਆ ਸਮਝਦੇ ਆ ਤੇ ਅਪਮਾਨ ਨੂੰ ਵੀ ਮਿਥਿਆ ਸਮਝਦੇ ਆ, ਉਹ ਵੀ ਝੂਠਾ, ਮਾਣ ਵੀ ਝੂਠਾ ਅਪਮਾਨ ਵੀ ਝੂਠਾ, ਦੁਨੀਆਂ ਦੀਆਂ ਖੁਸ਼ੀਆਂ ਵੀ ਝੂਠੀਆਂ ਤੇ ਦੁਨੀਆਂ ਦੇ ਦੁੱਖ ਵੀ ਝੂਠੇ, ਨਾ ਖੁਸ਼ੀਆਂ ਸੱਚ ਨੇ ਤੇ ਨਾ ਹੀ ਦੁੱਖ ਸੱਚ ਨੇ, ਨਾ ਮਾਣ ਸੱਚਾ ਤੇ ਨਾ ਅਪਮਾਨ ਸੱਚਾ, ਸਭ ਕੁਝ ਹੈ ਹੀ ਮਿਥਿਆ, ਤੇ ਫਿਰ ਵੈਰ ਵੀ ਕਿਹਦੇ ਨਾਲ ਰੱਖੀਏ ਅਸੀਂ, ਜੇ ਸਭ ਕੁਝ ਹੈ ਹੀ ਮਿਥਿਆ, ਮਾਣ ਵੀ ਮਿਥਿਆ ਅਪਮਾਨ ਵੀ ਮਿਥਿਆ ਹੈ ਔਰ ਖੁਸ਼ੀ ਵੀ ਮਿਥਿਆ ਤੇ ਗਮੀ ਵੀ ਮਿਥਿਆ ਹੈ।
ਕਰਮ ਕਰੈ ਕਰੈ ਕਰਮ ਜਸ ਤਸ ਫਲ ਪਾਵੈ, ਬੁਰਾ ਪਲਾ ਨਿਸ਼ਫਲ ਨਾ ਜਾਵੇ।
ਪਾਤਸ਼ਾਹ ਜੀ ਕਹਿੰਦੇ ਅਸੀਂ ਤਾਂ ਬਸ ਇਹ ਜਾਣਦੇ ਹਾਂ ਕਿ ਇਸ ਜਗਤ ਵਿਚ ਜਿਹੋ ਜਿਹੋ ਜੇ ਕਰਮ ਕੋਈ ਜੀਵ ਕਰਦਾ ਉਹਨੂੰ ਆਪਣੇ ਕੀਤੇ ਕਰਮਾਂ ਦਾ ਉਹੋ ਜਿਹਾ ਹੀ ਫਲ ਪ੍ਰਾਪਤ ਹੁੰਦਾ, ਉਹ ਨੀ ਵਿਅਰਥ ਜਾਂਦਾ, ਜਿਹੋ ਜਿਹਾ ਕੋਈ ਕਰਮ ਕਰਦਾ ਉਸ ਕਰਮ ਦਾ ਤੈਸਾ ਫਲ ਉਸ ਨੂੰ ਪ੍ਰਾਪਤ ਹੋ ਜਾਂਦਾ, ਇਹ ਕਦੇ ਵਿਅਰਥ ਨਹੀਂ ਜਾਂਦਾ, ਜੋ ਕੀਤਾ ਹੈ ਉਹ ਜੀਵ ਨੂੰ ਭੁਗਤਣਾ ਪੈਂਦਾ ਹੈ।
ਮਿਥਿਆ ਮੈਂ ਗਿਆਨੀ ਨੈ ਰਚੈ, ਸਾਚ ਸਰੂਪ ਬੀਜ ਨਿਤ ਮਚੈ।
ਜਿਹੜਾ ਗਿਆਨਵਾਨ ਗਿਆਨੀ ਹੈ ਉਹ ਕਦੇ ਝੂਠ ਵਿਚ ਆਪਣੀ ਬਿਰਤੀ ਨੂੰ ਖਚਤ ਨਹੀਂ ਕਰਦਾ, ਧੰਨ ਗੁਰੂ ਅੰਗਦ ਸਾਹਿਬ ਜੀ ਦੀ ਅੰਦਰ ਦੀ ਅਵਸਥਾ ਸਤਿਗੁਰੂ ਜੀ ਦੱਸ ਰਹੇ ਨੇ ਕਿ ਜਿਹੜਾ ਗਿਆਨਵਾਨ ਗਿਆਨੀ ਹੈ ਉਹ ਕਦੇ ਝੂਠ ਦੇ ਵਿਚ ਆਪਣੀ ਬਿਰਤੀ ਨੂੰ ਖਚਤ ਨਹੀਂ ਕਰਦਾ। ਉਹ ਸਦਾ ਆਪਣੇ ਆਤਮਾ ਦੇ ਸੱਚ ਆਨੰਦ ਵਿਚ, ਜੋ ਸਦਾ ਸੱਚ ਦਾ ਆਨੰਦ ਸਰਵੰਗ ਪਰਣਾਸੀ, ਉਹ ਜਿਹੜਾ ਪਵਿੱਤਰ ਪਾਵਨ ਸਰੂਪ ਹੈ ਨਾ, ਸਦਾ ਸੱਚ ਚੇਤਨ ਤੇ ਆਨੰਦ, ਗਿਆਨਵਾਨ ਗਿਆਨੀ ਹਮੇਸ਼ਾ ਉਸ ਸੱਚ ਸਰੂਪ ਆਤਮਾ ਵਿਚ ਆਪਣਾ ਚਿੱਤ ਜੋੜ ਕੇ ਰੱਖਦਾ ਹੈ।
ਦੁਬਦਾ ਮੈਂ ਤੁਮ ਦੇਖੀ ਪੂਰ ਹਮ ਤਿਆਗਿਓ ਤਦ ਗ੍ਰਾਮ ਕੰਡੋਰ।
ਕਹਿੰਦੇ ਸਾਨੂੰ ਤਾਂ ਕੋਈ ਗੱਲ ਨਹੀਂ, ਸਾਡੇ ਅੰਦਰ ਕੋਈ ਵੈਰ ਨਹੀਂ, ਅਸੀਂ ਤਾਂ ਇਹ ਜ਼ਿਮੀਦਾਰੋ ਭਾਈ ਤੁਹਾਡੇ ਚ ਦੁਬਦਾ ਵੇਖੀ ਸੀ, ਤੁਹਾਡੇ ਚ ਦਵੈਸ਼ ਵੇਖੀ ਸੀ, ਤੁਹਾਡੇ ਅੰਦਰ ਦੀ ਦਵੈਸ਼ ਵੇਖ ਕੇ ਅਸੀਂ ਖਡੂਰ ਸਾਹਿਬ ਛੱਡ ਕੇ ਆ ਗਏ। ਸਾਨੂੰ ਕੋਈ ਖਡੂਰ ਸਾਹਿਬ ਛੱਡਣ ਦਾ ਦੁੱਖ ਥੋੜੀ ਆ ਵੀ ਅਸੀਂ ਖਡੂਰ ਸਾਹਿਬ ਛੱਡ ਦਿੱਤਾ। ਮਹਾਰਾਜ ਕਹਿੰਦੇ ਤੁਹਾਡੇ ਅੰਦਰ ਅਸੀਂ ਦੁਬਦਾ ਵੇਖੀ ਵੀ ਤੁਹਾਡੇ ਅੰਦਰ ਦਵੈਸ਼ ਸੀ, ਤੁਹਾਡੇ ਅੰਦਰ ਦੀ ਦਵੈਸ਼ ਵੇਖ ਕੇ ਅਸੀਂ ਸ੍ਰੀ ਖਡੂਰ ਸਾਹਿਬ ਛੱਡ ਕੇ ਇੱਥੇ ਆ ਗਏ ਹਾਂ।
ਤੁਮਕੋ ਸੰਕਟ ਹੋਏ ਨਾ ਹੋਏ ਬਸੋ ਸਦਨ ਮੈਂ ਸਭ ਸੁਖ ਜੋਏ।
ਅੱਛਾ, ਕਹਿੰਦੇ ਸਾਨੂੰ ਤਾਂ ਇਹ ਸੀ ਵੀ ਚਲੋ ਤੁਹਾਨੂੰ ਨਾ ਕੋਈ ਦੁੱਖ ਹੋਵੇ ਸਾਡੇ ਕਰਕੇ, ਅਸੀਂ ਤਾਂ ਇਹ ਬਿਰਤੀ ਰੱਖੀ ਵੀ ਸਾਡੇ ਕਰਕੇ ਨਾ ਕਿਸੇ ਨੂੰ ਦੁੱਖ ਸਹਿਣਾ ਪਵੇ, ਇਸ ਕਰਕੇ ਅਸੀਂ ਇੱਥੇ ਆ ਗਏ ਹਾਂ ਖਡੂਰ ਸਾਹਿਬ ਛੱਡ ਕੇ ਕਿ ਤੁਸੀਂ ਆਪਣੇ ਨਗਰਾਂ ਵਿਚ ਆਪਣੇ ਘਰਾਂ ਤੇ ਗ੍ਰਾਮਾਂ ਵਿਚ ਸੁਖ ਦੇ ਨਾਲ ਵਸਣਾ ਕਰੋ।
ਹਮ ਤੋ ਜੈ ਬੈਠੇ ਰਖਾ ਮੈਂ ਕਿਤ ਤੇ ਪਾਏ ਨਾ ਕਿਤੋਂ ਗਵਾ ਮੈਂ।
ਅੱਛਾ, ਕਹਿੰਦੇ ਅਸੀਂ ਤਾਂ ਜਿੱਥੇ ਬੈਠੇ ਹਾਂ ਉੱਥੇ ਹੀ ਖੁਸ਼ ਹਾਂ, ਜਿੱਥੇ ਬੈਠੇ ਉੱਥੇ ਹੀ ਆਨੰਦ, ਕਿਉਂਕਿ ਸਾਡੀ ਤਾਂ ਇਹ ਅਵਸਥਾ ਹੈ ਜਹ ਬੈਸਾਲਹ ਤਹ ਬੈਸਾ ਸਵਾਮੀ ਜਹ ਭੇਜੈ ਤਹ ਜਾਵਾਂ। ਹੇ ਮੇਰੇ ਮਾਲਕ, ਜਿੱਥੇ ਤੂੰ ਬਿਠਾਏ ਉੱਥੇ ਬੈਠੇ ਹਾਂ, ਜਿੱਥੇ ਭੇਜੇਗਾ ਉੱਥੇ ਜਾਵਾਂਗੇ। ਸਾਨੂੰ ਤਾਂ ਕੋਈ ਫਰਕ ਨਹੀਂ ਪੈਂਦਾ, ਅਸੀਂ ਜਿੱਥੇ ਬੈਠੇ ਹਾਂ ਸਾਡੇ ਵਾਸਤੇ ਤਾਂ ਉੱਥੇ ਹੀ ਖੁਸ਼ੀ ਹੈ, ਨਾ ਅਸੀਂ ਕੁਝ ਗਵਾਉਣਾ ਨਾ ਅਸੀਂ ਉਹ ਕੁਝ ਪ੍ਰਾਪਤ ਕਰਨਾ, ਅਸੀਂ ਤਾਂ ਇੱਕ ਸਮ ਬਿਰਤੀ ਰੱਖੀ ਹੈ। ਜਿਹੋ ਜਿਹਾ ਖਡੂਰ ਸਾਹਿਬ ਸੀ ਸਾਡੇ ਵਾਸਤੇ, ਉਹੋ ਜਿਹਾ ਇਹ ਥਾਂ ਹੈ ਜਿੱਥੇ ਅਸੀਂ ਹੁਣ ਬੈਠੇ ਹਾਂ।
ਹਾਨ ਲਾਭ ਹਮਰੇ ਕਿਮ ਨਾਈ ਮੰਗਲ ਹੈ ਇਸ ਜੰਗਲ ਮਾਈ।
ਮਹਾਰਾਜ ਜੀ ਕਹਿੰਦੇ ਨਾ ਸਾਨੂੰ ਕੋਈ ਨੁਕਸਾਨ ਹੈ ਤੇ ਨਾ ਸਾਨੂੰ ਕੋਈ ਲਾਭ ਹੈ, ਲਾਭਹਾਨੀ ਦਾ ਤੇ ਫਰਕ ਹੈ ਹੀ ਨਹੀਂ ਸਾਡੇ ਅੰਦਰ, ਨਾ ਲਾਭ ਦੀ ਬਿਰਤੀ ਦਾ ਨਾ ਲਾਭ ਹੈ ਨਾ ਹਾਨੀ ਹੈ, ਸਾਨੂੰ ਤਾਂ ਇਸ ਜੰਗਲ ਵਿਚ ਬੈਠਿਆਂ ਵੀ ਮੰਗਲ ਹੈ, ਇੱਥੇ ਬੈਠਿਆਂ ਵੀ ਸਾਡੇ ਅੰਦਰ ਆਨੰਦ ਹੈ। ਖਾਲਸਾ ਜੀ, ਜਿਸ ਪਰਮ ਆਨੰਦ ਵਿਚ ਮੇਰੇ ਸਾਹਿਬਾਂ ਦੀ ਸੁਰਤ ਟਿਕੀ ਹੋਈ ਹੈ, ਅਸਲ ਵਿਚ ਇਹ ਆਤਮਕ ਆਨੰਦ ਹੈ। ਜਿਸ ਆਨੰਦ ਵਿਚ ਪਹੁੰਚਿਆ ਹੋਇਆ ਵਿਅਕਤੀ ਕਿਤੇ ਵੀ ਚਲਾ ਜਾਏ ਉਹਦਾ ਆਨੰਦ ਨਹੀਂ ਵਿਨਸਦਾ, ਉਹ ਕਿਤੇ ਵੀ ਬੈਠਾ ਹੈ, ਭਾਵੇਂ ਤਪਦੀ ਤਵੀ ਤੇ ਬੈਠਾ ਤੇ ਭਾਵੇਂ ਦੇਗ ਦੇ ਉਬਲਦੇ ਪਾਣੀ ਚ ਬੈਠਾ ਹੈ ਤੇ ਭਾਵੇਂ ਉਹ ਸੋਹਣੀ ਪਸ਼ਮੀਨੇ ਦੀ ਗੱਦੀ ਤੇ ਬੈਠਾ ਹੈ, ਉਹਨੂੰ ਸਾਰੇ ਪਾਸੇ ਉਹ ਆਨੰਦ ਉਹੋ ਜਿਹਾ ਹੀ ਹੈ। ਸਾਹਿਬ ਕਹਿੰਦੇ ਸਾਨੂੰ ਕੋਈ ਲਾਭ ਹਾਨੀ ਨਹੀਂ, ਅਸੀਂ ਤਾਂ ਜਿੱਥੇ ਬੈਠੇ ਹਾਂ ਉੱਥੇ ਹੀ ਆਨੰਦ ਹੈ, ਇਸ ਜੰਗਲ ਵਿਚ ਵੀ ਬੈਠੇ ਹਾਂ ਸਾਡੇ ਅੰਦਰ ਮੰਗਲ ਹੈ।
ਸੁਣ ਰਾਹਕ ਗੈ ਪਦ ਅਰਬਿੰਦ ਛਿਮੋ ਛਿਮੋ ਤੁਮ ਰੂਪ ਗੋਬਿੰਦ।
ਗੁਰੂ ਅੰਗਦ ਸਾਹਿਬ ਨੇ ਇਹ ਬਚਨ ਕਹੇ ਤੇ ਸੁਣ ਕੇ ਜਿੰਨੇ ਜ਼ਿਮੀਦਾਰ ਸੀ ਸਤਿਗੁਰਾਂ ਦੇ ਚਰਨ ਫੜ ਲਏ ਘੁੱਟ ਕੇ, ਤੇ ਚਰਨ ਫੜ ਕੇ ਕਹਿੰਦੇ ਛਿਮੋ ਛਿਮੋ ਤੁਮ ਗੁਰੂ ਗੋਬਿੰਦ। ਹੇ ਸਤਿਗੁਰੂ ਜੀ, ਛਿਮਾ ਕਰ ਦਿਓ ਸਾਨੂੰ, ਛਿਮਾ ਕਰ ਦਿਓ, ਤੁਸੀਂ ਪਰਮੇਸ਼ਰ ਦਾ ਗੋਬਿੰਦ ਦਾ ਸਰੂਪ ਹੋ, ਅੱਜ ਅਸੀਂ ਜਾਣ ਲਿਆ ਤੁਸੀਂ ਅਕਾਲ ਪੁਰਖ ਪਰਮੇਸ਼ਰ ਦਾ ਸਰੂਪ ਹੋ ਤੁਹਾਡੇ ਵਿਚ, ਔਰ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਵਿਚ ਰੰਚਕ ਮਾਤਰ ਵੀ ਕੋਈ ਭੇਦ ਨਹੀਂ ਹੈ।
ਜਲ ਕੈ ਗ੍ਰਾਮ ਪ੍ਰਵੇਸ਼ਨ ਕੀਜੈ ਤਿਆਗ ਆਨ ਨਿਜ ਥਾਨ ਬਸੀਜੈ।
ਮਹਾਰਾਜ ਜੀ ਕਿਰਪਾ ਕਰੋ, ਇਹ ਜਗ੍ਹਾ ਛੱਡੋ, ਇਹ ਤੁਹਾਡੇ ਰਹਿਣ ਦਾ ਥਾਂ ਨਹੀਂ, ਤੁਹਾਡੀ ਰਹਿਣ ਦੀ ਥਾਂ ਹੈ ਖਡੂਰ ਸਾਹਿਬ, ਤੇ ਕਿਰਪਾ ਕਰਕੇ ਦਇਆ ਕਰਕੇ ਚੱਲ ਕੇ ਆਪਣਿਆਂ ਮਹਿਲਾਂ ਚ ਵਸੋ, ਉਹ ਮਹਿਲ ਤਾਂ ਸੋਭਦੇ ਨੇ ਜੇ ਤੁਸੀਂ ਉੱਥੇ ਨਿਵਾਸ ਕਰੋ।
ਬਿਰਦ ਸੰਭਾਲੋ ਸ਼ੀਲ ਕਿਰਪਾਲ,
ਪਾਤਸ਼ਾਹ ਤੁਸੀਂ ਆਪਣਾ ਬਿਰਦ ਸੰਭਾਲੋ, ਤੁਹਾਡਾ ਬਿਰਦ ਹੈ ਸ਼ੀਲ ਸੁਭਾਅ ਵਾਲਾ, ਤੇ ਆਪਣੇ ਉਸ ਸ਼ੀਲ ਸੁਭਾਅ ਦੇ ਬਿਰਦ ਨੂੰ ਆਪ ਦੀ ਕਿਰਪਾ ਕਰਕੇ ਸੰਭਾਲ ਲਵੋ।
ਬਖਸ਼ ਦਿਓ ਅਪਰਾਧ ਵਿਸਾਲ,
ਜਿਹੜਾ ਸਾਡੇ ਕੋਲੋਂ ਵੱਡਾ ਭਾਰੀ ਅਪਰਾਧ ਹੋਇਆ آپ جی کرپا کر کے دیا کر کے ساڈا اپرادھ بخش لو بخشند ہری جی
بیاس کہو پن سہج سبھائے ہمارے ہاتھ ہوئے نہ کس پائے
غریب نواز جی نے جدو زمینداراں دی پھر دوبارہ یہ بےنتی سنی سن کے ستگرو جی پھر مسکرائے تے مسکرا کے ستگرو سچے پاتشاہ جی کہن لگے پائی ساڈے ہاتھ واسطا کچھ نہیں ہمارے ہٹ ہوئے نہ کس پائے اسی نہیں کسے کام دا ہٹ کر دے کہ اتو نہ اتھے آن دا ہٹ کیتا ہے نہ اتو اتھے جان دا ہٹ کر دے ہاں
اے بو ہیا کہ جے بو گرام ایک سم وہر کے بیٹھے تام
مہاراج جی کہن دے پنڈ تو چھڈ کے اتھے آنا تے اتو اے جگہ چھڈ کے پنڈ چ جانا یہ ساڈے وس نہیں ساڈے اختیار نہیں اسی چاہے ایتھے بیٹھے ہاں چاہے پنڈ چ بیٹھے ہاں سانو تاں دوویں تھاواں ایکو جیاں ہی لگدیاں نے اسی تاں بیٹھنا ہی ہے پاوے ایتھے بیٹھیے تے پاوے جا کے گرام چ جا کے بیٹھ جائیے سانو تاں دوویں تھاواں ایکو جیاں پرتیت ہوندیاں نے
جے کر تم پرسن سمجھائے لے سنگ چلو بسا جس چھائے
اسی بھیجیا سی تے اسی ایتھے آ گئے ہاں ہوں جی تھی سانو لے کے جاؤ گے جتھے تے اسی نال تر پاں گے سانو تاں دوویں تھاواں ایکو جیاں نے نہ اسی ایتھے آن نوں راضی سی نہ ایتھوں اوتھے اٹھ کے جان نوں راضی ہاں سانو تاں دوویں جگہواں ایکو جیاں نے ہوں جی تسی سانو لے کے جاؤ گے تے اسی تہاڈے نال چل کے اوتھے ہی جا وساں گے جتھے تسی کہندے ہو
بدن کھید امر ہے کچھ نائی سمو بتا میں بیٹھے جائی
کوئی کھنڈن منڈن نہیں کر دے نہ اتو جان دا کھنڈن کر دے ہاں نہ اتو جان دا منڈن کر دے ہاں نہ اتو آن دا اسی کوئی کھنڈن منڈن کیتا ہے ہن تسی ساڈا پلگا چکو جتھے تسی لے کے جانا چاہندے ہو لے چلو جتھے رکھو گے اوتھے جا کے اسی بیٹھ جاواں گے
سن ہر کے نر اور سمجھائی کہہ کر ستگر لیے اٹھائے
سن کے جن زمیندار بڑے خوش ہوئے کہ ستگر نے ساری بےنتی من لی اسی وقت جہے پلنگے تے مہاراج جی بیٹھے سی نا مہاراج جی کو آ گیا لے کے پلنگے سمیت ستگر نو چک لیا
سکھن سر اچوائے پریانک اپر مست کچھ لے گمنائے
گرو جی پلنگے تے بیٹھے نے گرو سکھا نے پلنگا چک لیا زمینداراں نے نال لگ کے پلنگا چک لیا اور جڑا کچھ ساجو سامان سکھ لے کے آئے سی کھڈور صاحب تو وہ بھی سامان گرو کے سکھاں نے نال چک لیا تے گرو انگد صاحب جی دے پلنگے سمیت مہاراج جی نو چک کے خان رجادے والے اچھے تو کھڈور صاحب وال نگر نو چل پئے
شری انگد کے سنگ سدارے سکھ جات سگلے پروارے
زمیندار سی وہ بھی نال ٹرے جاندے نے جڑے سکھ سی ستگراں دے وہ بھی دھن گرو انگد صاحب سچے پاتشاہ جی دے نال نال چارے پاسے گھیرا پائی ٹرے جا رہے نے مہاراج جی دی سواری موڈیاں تے چکی ہوئی ہے پلنگے تے غریب نواز پاتشاہ جی نو لجا رہے نے
مارگ چلے آئے گر سوامی سمچت آنند انتر جامی
رستے چلدیاں چلدیاں دھن گرو انگد صاحب جی آ رہے نے پلگے تے بیٹھے سکھاں دے سمیت ایسے ستگرو جی جنہاں دا چیت سدا سم ہے ایک رس برتی کھڈور صاحب چھڈن دا دکھ نہیں ہن جے واپس کھڈور صاحب چلے نے تے جان دی خوشی نہیں نہ لابھ تے نہ ہانی نہ تپ تے نہ چھاں دا فرق ایک سم ایک رس برتی میرے ستگراں دے اندر بنی مان بھی ہو جیا تے اپمان جڑا لوکاں نے اپمان کیتا اونوں بھی ہو جیا اپمان بھی مہاراج جی کہندے جھوٹا ہے تے مان بھی جھوٹا ہے ایک رس ایک سمان برتی گرو انگد صاحب دی پلنگے تے بیٹھے میرے غریب نواز پاتشاہ جا رہے نے
پنت بکھے پیرو پور گرام پلے کو تے تمو
خالسا جی چلدیاں چلدیاں رستے وچ ایک پنڈ آیا ہے اس پنڈ دا نام ہے پیروں پور پیروں پور اس پنڈ دا رہن والا ایک سکھ ہے بھائی کھیو پلا پلا اودا گوتر سی تے نام سی اودا بھائی کھیو پلا ایدا نام ہے جو پیروں پنڈ پیروں پور نگر دا رہن والا ہے
سن آگوان ست گرو کیرا ਜਾਨ ਕਰ ਭਾਉ ਕਨੇਰਾ।
ਕਹਿੰਦੇ ਜਦੋਂ ਭਾਈ ਘਿਓ ਜੀ ਨੂੰ ਪਤਾ ਲੱਗਾ ਵੀ ਗੁਰੂ ਅੰਗਦ ਸਾਹਿਬ ਜੀ ਸਾਡੇ ਨਗਰ ਦੇ ਕੋਲੋਂ ਲੰਘ ਕੇ ਜਾਣਾ, ਸੁਣ ਕੇ ਉਹਨੂੰ ਚਾਓ ਚੜ ਗਿਆ ਵੀ ਮੇਰੇ ਸਤਿਗੁਰੂ ਜੀ ਸਾਡੇ ਨਗਰ ਵੱਲ ਆ ਰਹੇ ਨੇ। ਚਾਓ ਚੜਿਆ ਤੇ ਬੜੀ ਕਾਹਲੀ ਨਾਲ ਅੱਗੇ ਆਇਆ, ਆ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਬੜੇ ਪ੍ਰੇਮ ਨਾਲ ਮਿਲਿਆ।
ਬਹੁ ਬੇਨਤੀ ਜੁਤ ਬੰਧਨ ਕਰੀ ਕਹਿਤ ਪਇਓ ਸਫਲੀ ਏ ਕਰੀ।
ਬੜੀ ਭਾਵਨਾ ਨਾਲ ਇਹਨੇ ਸਤਿਗੁਰਾਂ ਦੇ ਚਰਨਾਂ ਤੇ ਵੰਦਨਾ ਕੀਤੀ, ਨਮਸਕਾਰ ਕੀਤੀ ਗੁਰੂ ਅੰਗਦ ਸਾਹਿਬ ਦੇ ਚਰਨਾਂ ਤੇ, ਕਹਿੰਦਾ ਹੈ ਪਾਤਸ਼ਾਹ ਇਹ ਘੜੀ ਸਫਲੀ, ਇਹ ਸਮਾਂ ਸਵੱਲਾ, ਮੈਂ ਬਲਿਹਾਰ ਜਾਵਾਂ ਇਸ ਘੜੀ ਤੋਂ ਧੰਨ ਸੋ ਵੇਲਾ, ਜਿਤ ਦਰਸ਼ਨ ਕਰਨਾ ਹੋ ਬਲਿਹਾਰੀ ਸਤਿਗੁਰ ਚਰਨਾ, ਮੈਂ ਇਸ ਵੇਲੇ ਤੋਂ ਧੰਨ ਬਲਿਹਾਰ ਜਾਵਾਂ।
ਠੀਕੋ ਆਪ ਮੈਂ ਲਿਆਓ ਆਹਾਰਾ ਅਚੂ ਕਰਨਾ ਕਰੋ ਉਦਾਰਾ।
ਮੇਰੀ ਰੀਝ ਹੈ ਮੈਂ ਤੁਹਾਨੂੰ ਪ੍ਰਸ਼ਾਦਾ ਛਕਾਵਾਂ। ਪਾਤਸ਼ਾਹ ਬੇਨਤੀ ਹੈ ਕਿ ਅੱਜ ਆਪ ਜੀ ਇੱਥੇ ਟਿਕੋ ਨਗਰ ਵਿੱਚ ਤੇ ਮੈਂ ਆਪਣੇ ਹੱਥੀਂ ਪ੍ਰਸ਼ਾਦਾ ਤਿਆਰ ਕਰਕੇ ਆਪ ਜੀ ਨੂੰ ਪ੍ਰਸ਼ਾਦਾ ਚਕਾਉਣ ਦੀ ਸੇਵਾ ਕਰਾਂ।
ਰਾਹੋ ਰੰਕ ਕੋ ਪਰਖਤ ਕੋਏ ਨਾ ਸੰਸਰ ਜਾਨ ਹੋ ਤੁਮ ਦੋਏ ਨਾ।
ਪਾਤਸ਼ਾਹ ਤੁਸੀਂ ਇਹ ਨਹੀਂ ਵੇਖਦੇ ਵੀ ਇਹ ਰਾਜਾ ਤੇ ਭਿਖਾਰੀ ਹੈ, ਰਾਜੇ ਤੇ ਭਿਖਾਰੀ ਦੋਵਾਂ ਨੂੰ ਤੁਸੀਂ ਇੱਕ ਸਮ ਵੇਖਦੇ ਹੋ, ਇੱਕ ਸਮ ਬਿਰਤੀ ਨਾਲ ਤੱਕਦੇ ਹੋ।
ਭਾਉ ਬਿਲੋ ਕੋ ਭੋਜਨ ਖਾਤੇ ਲਾਲੋ ਘਰ ਸ਼੍ਰੀ ਨਾਨਕ ਜਾਤੇ।
ਤਾਂ ਪ੍ਰੇਮ ਵੇਖ ਕੇ ਭੋਜਨ ਛਕਦੇ ਹੋ, ਇਹ ਪ੍ਰਤੱਖ ਉਦਾਹਰਣ ਹੈ ਕਿ ਪ੍ਰੇਮ ਵੇਖ ਕੇ ਸਤਿਗੁਰੂ ਜੀ ਨੇ ਮਲਕ ਭਾਗੋ ਦੇ ਪੂੜੇ ਛੱਡ ਕੇ ਭਾਈ ਲਾਲੋ ਦੇ ਘਰ ਦੇ ਕੋਧਰੇ ਦਾ ਪ੍ਰਸ਼ਾਦਾ ਛਕਿਆ। ਇਤਿਹਾਸਕ ਵਾਕਿਆ ਹੈ।
ਜਿਜ ਬਾਹਜ ਬੈਸਨ ਕੋ ਕੀ ਤਜ ਕੈ ਸ਼ੂਦ ਸਦਨ ਮੈਂ ਅਚਮਨ ਕਰਕੇ।
ਵੱਡੇ ਵੱਡੇ ਬ੍ਰਾਹਮਣ ਛਤਰੀ ਜਿਹੜੇ ਉਸ ਨਗਰ ਚ ਰਹਿੰਦੇ ਸੀ, ਉਹਨਾਂ ਦੇ ਘਰਾਂ ਨੂੰ ਛੱਡ ਕੇ ਗੁਰੂ ਨਾਨਕ ਸਾਹਿਬ ਨੇ ਇੱਕ ਸ਼ੂਦਰ ਦੇ ਘਰ ਜਾ ਕੇ ਭੋਜਨ ਛਕਿਆ, ਸਿਰਫ ਉਹਦਾ ਪ੍ਰੇਮ ਵੇਖਿਆ। ਪਾਤਸ਼ਾਹ ਮੈਂ ਗਰੀਬ ਵੀ ਸਿਰਫ ਪ੍ਰੇਮ ਹੀ ਲੈ ਕੇ ਆਇਆ, ਹੋਰ ਮੇਰੇ ਕੋਲ ਕੁਝ ਨਹੀਂ, ਤੇ ਮੈਂ ਆਪ ਜੀ ਨੂੰ ਪਰਮ ਪ੍ਰੇਮ ਸਹਿਤ ਪ੍ਰਸ਼ਾਦਾ ਚਕਾਉਣਾ ਚਾਹੁੰਦਾ ਹਾਂ।
ਪੋਤੀ ਪੀਲਨੀ ਜਾਤ ਸਨਾਤ ਰਾਮ ਚੰਦਰ ਜਿਸਕੇ ਫਲ ਖਾਤ।
ਮਹਾਰਾਜ ਜੀ ਜਿਵੇਂ ਦੁਆਪਰ ਯੁਗ ਵਿਚ ਤ੍ਰੇਤੇ ਯੁਗ ਦੇ ਵਿਚ ਬਰਤੰਤ ਪ੍ਰਗਟ ਹੈ ਕਿ ਭਿਲਣੀ ਜਿਹੜੀ ਨੀਵੀਂ ਜਾਤ ਦੀ ਸੀ, ਰਾਮ ਚੰਦਰ ਜੀ ਭਗਵਾਨ ਨੇ ਉਹਦਾ ਪ੍ਰੇਮ ਵੇਖ ਕੇ ਉਹਦੇ ਜੂਠੇ ਬੇਰ ਤੱਕ ਖਾ ਲਏ ਸਨ।
ਕਿਮ ਕਹਿ ਸਤਗੁਰ ਗ੍ਰਾਮ ਟਿਕਾਏ ਸਦਨ ਆਹਾਰ ਤਿਆਰ ਕਰਵਾਏ।
ਮੇਰੇ ਤੇ ਵੀ ਕਿਰਪਾ ਕਰਕੇ ਮੇਰੇ ਘਰ ਚਰਨ ਪਾ ਕੇ ਪ੍ਰਸ਼ਾਦਾ ਛਕੋ, ਏਦਾਂ ਬੇਨਤੀ ਕਰਕੇ ਨੇ ਸਤਿਗੁਰਾਂ ਨੂੰ ਆਪਣੇ ਘਰ ਚ ਉਤਾਰਾ ਕਰਵਾਇਆ ਹੈ।
ਤੋਰਨ ਤਿਆਰੀ ਸਕਲ ਕਰਾਏ ਹਿਰਦੇ ਪਾਉ ਤਰ ਗੁਰ ਟਿਗ ਆਏ।
ਤੋਰਨ ਬੜੀ ਛੇਤੀ ਨਾਲ ਲੰਗਰ ਪ੍ਰਸ਼ਾਦਾ ਤਿਆਰ ਕਰਾਇਆ ਤੇ ਭਾਵਨਾ ਸਹਿਤ ਮਹਾਰਾਜ ਜੀ ਦੇ ਚਰਨਾਂ ਚ ਆਇਆ।
ਹੱਥ ਜੋੜ ਕਰ ਬਿਨੈ ਬਖਾਨੀ ਭੋਜਨ ਪਇਓ ਤਿਆਰ ਗੁਣ ਖਾਨੀ।
ਜਦੋਂ ਪ੍ਰਸ਼ਾਦਾ ਤਿਆਰ ਹੋਇਆ ਤੇ ਕਹਿੰਦਾ ਹੱਥ ਜੋੜ ਕੇ ਸਤਿਗੁਰੂ ਜੀ ਆਪ ਜੀ ਦੀ ਦਇਆ ਕਿਰਪਾ ਸਦਕਾ ਪ੍ਰਸ਼ਾਦਾ ਸਜ ਕੇ ਤਿਆਰ ਹੋ ਚੁੱਕਾ ਹੈ।
ਪਦ ਅਰਬਿੰਦ ਸਦਨ ਮੁਝ ਪਾਈਏ ਸਭ ਸੰਗਤ ਆਪਣੇ ਸੰਗ ਲਿਆਈਏ।
ਸੰਗਤ ਨੂੰ ਲੈ ਕੇ ਆਪ ਜੀ ਮੇਰੇ ਘਰ ਉਤਰੋ ਤੇ ਮੇਰੇ ਘਰ ਵਿਚ ਆ ਕੇ ਚਰਨ ਪਾ ਕੇ ਪ੍ਰਸ਼ਾਦਾ ਛਕੋ।
ਆਸਾ ਪੂਰਨ ਕਰੋ ਗੁਸਾਈ ਉਚਕ ਆਵਨ ਭਇਓ ਕਦਾਈ।
ਮਹਾਰਾਜ ਮੇਰੀ ਆਸਾ ਪੂਰੀ ਕਰ ਦਿਓ। ਆਸਾ ਪੂਰਨ ਕਰਨ ਵਾਲੇ ਸਤਿਗੁਰੂ ਜੀ ਅੱਜ ਅਚਨ ਚੇਤ ਆਪ ਜੀ ਦਾ ਆਉਣਾ ਹੋਇਆ, ਮੇਰੇ ਮਨ ਚ ਬੜੇ ਚਿਰ ਦੀ ਰੀਝ ਸੀ ਕਿ ਗੁਰੂ ਜੀ ਮੇਰੇ ਘਰ ਆਉਣ ਤੇ ਪ੍ਰਸ਼ਾਦਾ ਛਕਣ, ਅੱਜ ਮੇਰੀ ਰੀਝ ਪੂਰੀ ਕਰ ਦਿਓ।
ਭਾਉ ਜਾਨ ਤੇਰੇ ਦੇ ਕਨੇਰੇ ਚਲੇ ਸੰਗ ਜਿਸ ਭਾਗ ਬਡੇਰੇ।
ਭਾਈ ਖਿਓ ਭੱਲੇ ਦਾ ਭਾਵ ਵੇਖ ਕੇ ਪ੍ਰੇਮ ਵੇਖ ਕੇ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਇਹਦੇ ਘਰ ਨੂੰ ਚੱਲ ਪਏ।
ਜਲ ਛਿੜਕਾਏ ਸੋ ਬਸਤਰ ਵਿਛਾਏ ਉੱਪਰ ਚੌਂਕੀ ਚਾਰੂ ਡਸਾਏ।
ਵਿਛਾਇਆ ਉੱਤੇ ਬੜੀ ਸੋਹਣੀ ਚੌਂਕੀ ਮਹਾਰਾਜ ਗੁਰੂ ਅੰਗਦ ਸਾਹਿਬ ਜੀ ਦੇ ਬੈਠਣ ਵਾਸਤੇ ਵਡਾਈ ਹੈ।
ਜਿਸ ਪਰ ਬਸਤਰ ਬੋਰ ਵਿਛਾਵਾ ਸ਼੍ਰੀ ਅੰਗਦ ਕੋ ਤਾਂ ਵਿਛਾਵਾ।
ਉਹ ਚੌਂਕੀ ਦੇ ਉੱਤੇ ਬਿਸਤਰਾ ਵਿਛਾਇਆ ਤੇ ਧੰਨ ਗੁਰੂ ਅੰਗਦ ਸਾਹਿਬ ਨੂੰ ਉਸ ਚੌਂਕੀ ਦੇ ਉੱਤੇ ਬਿਠਾਣਾ ਕੀਤਾ ਹੈ।
ਥਾਲ ਵਿਸਾਲ ਕਿਰਪਾਲ ਅਗਾਰੀ ਖੀਰ ਖੰਡ ਕ੍ਰਿਤ ਉਪਰ ਡਾਰੀ।
ਵੱਡਾ ਥਾਲ ਸਤਿਗੁਰਾਂ ਦੇ ਅੱਗੇ ਰੱਖਿਆ ਵਿੱਚ ਖੀਰ ਖੰਡ ਹੋਰ ਜਿਹੜੇ ਮਠਿਆਈਆਂ ਪਦਾਰਥ ਬਣਾਏ ਸਨ ਉਹ ਸਤਿਗੁਰਾਂ ਦੇ ਥਾਲ ਵਿਚ ਪਰੋਸੇ ਹਨ।
ਆਪਣੇ ਹੱਥ ਪਰੋਸੀਓ ਤਾਈ ਗੁਰੂ ਅਚੈ ਹਰਖੈ ਮਨ ਮਾਈ।
ਆਪਣੇ ਹੱਥੀ ਭਾਈ ਖੀਓ ਭੱਲਾ ਜੀ ਲੰਗਰ ਵਰਤਾ ਰਹੇ ਨੇ ਕਿ ਸਤਿਗੁਰੂ ਜੀ ਛਕਣ ਤੇ ਮੇਰੀ ਜਿੰਦਗੀ ਸਫਲੀ ਹੋ ਜਾਏ, ਮੇਰੀ ਕੀਤੀ ਸੇਵਾ ਸਫਲੀ ਹੋ ਜਾਏ।
ਸਭ ਸੰਗਤ ਕੋ ਦਿਓ ਆਹਾਰਾ ਤ੍ਰਿਪਤਾਏ ਅੱਜ ਸਵਾਦੀ ਉਦਾਰਾ।
ਉਹਨਾਂ ਨੂੰ ਚਕਾ ਕੇ ਫਿਰ ਸਾਰੀ ਸੰਗਤ ਨੂੰ ਵੀ ਭੋਜਨ ਚਕਾਇਆ ਭਾਈ ਖੀਓ ਭੱਲੇ ਨੇ, ਸਭ ਸਿੱਖਾਂ ਨੂੰ ਲੰਗਰ ਪ੍ਰਸ਼ਾਦਾ ਵਰਤਾ ਕੇ ਚਕਾਇਆ, ਬੜਾ ਖੁਸ਼ ਹੋਇਆ, ਬੜਾ ਆਨੰਦਿਤ ਹੋਇਆ।
ਸ਼ੀਤਲ ਪਾਨ ਪਾਨ ਕਰਵਾਇਆ ਸਭ ਹਰਖੇ ਮਨ ਬਾਝਤ ਪਾਵਾ।
ਠੰਡਾ ਜਲ ਸਭ ਨੂੰ ਚਕਾਇਆ ਸਤਿਗੁਰਾਂ ਦੇ ਸਮੇਤ, ਤੇ ਸਭ ਨੂੰ ਮਨ ਬਾਝਤ ਭੋਜਨ ਜਿੰਨੀ ਲੋੜ ਸੀ ਸਭ ਨੇ ਛਕਿਆ ਤੇ ਪ੍ਰਸੰਨ ਹੋਏ।
ਚੁਰੀ ਕੀਨ ਅਰ ਹੱਥ ਪਖਾਰ ਪਏ ਗੁਰੂ ਚਲਵੇ ਕੋ ਤਿਆਰ।
ਚੂੜਾ ਕੀਤਾ ਭਾਈ ਘਿਓ ਖੀਓ ਭੱਲਾ ਜੀ ਨੇ, ਔਰ ਭਾਈ ਖੀਓ ਭੱਲਾ ਜੀ ਨੇ ਸਤਿਗੁਰਾਂ ਨੂੰ ਚੂੜਾ ਕਰਾਇਆ, ਸਭ ਸੰਗਤ ਨੂੰ ਚੂੜਾ ਕਰਾ ਕੇ ਹੱਥ ਧੁਆ ਕੇ ਫਿਰ ਮਹਾਰਾਜ ਗੁਰੂ ਅੰਗਦ ਸਾਹਿਬ ਨੇ ਤਿਆਰੀ ਕੀਤੀ ਹੈ ਚੱਲਣ ਦੀ, ਚੱਲ ਪਏ।
ਤਬ ਸ਼੍ਰੀ ਅਮਰ ਦਿਓ ਬਰਤਾ ਹੋਏ ਸੰਤਨ ਤਲ ਬਦ ਸੁਖ ਪਾਓ।
ਗਏ ਤੇ ਗੁਰੂ ਅਮਰਦਾਸ ਸਾਹਿਬ ਨੇ ਭਾਈ ਖੀਓ ਭੱਲੇ ਦੀ ਭਾਵਨਾ ਵੇਖੀ ਤੇ ਗੁਰੂ ਅਮਰਦਾਸ ਸਾਹਿਬ ਕੋਲੋਂ ਨਾ ਰਿਹਾ ਗਿਆ, ਤੇ ਜਾਂਦਿਆਂ ਜਾਂਦਿਆਂ ਗੁਰੂ ਅਮਰਦਾਸ ਸਾਹਿਬ ਨੇ ਵਰ ਦਿੱਤਾ ਭਾਈ ਖੀਓ ਭੱਲਾ ਜੀ ਤੁਹਾਡੀ ਸੰਤਾਨ ਦੇ ਵਿਚ ਵਾਧਾ ਹੋਵੇ, ਤੁਹਾਡੇ ਘਰ ਅੰਨ ਤੇ ਧਨ ਵਧੇ, ਸੰਤਾਨ ਵਿਚ ਵਾਧਾ ਹੋਵੇ, ਤੁਹਾਨੂੰ ਵੱਡੇ ਸੁੱਖਾਂ ਦੀ ਪ੍ਰਾਪਤੀ ਹੋਵੇ।
ਗਮਨ ਕੀਨ ਤਲ ਗ੍ਰਾਮ ਖੰਡੋਰ ਰਾਹਕ ਆਦਿਕ ਸੰਗਤ ਬੋ।
ਗੁਰੂ ਅੰਗਦ ਸਾਹਿਬ ਜੀ ਚੱਲ ਕੇ ਖਡੂਰ ਸਾਹਿਬ ਆਏ, ਜਿੰਨੇ ਜ਼ਿਮੀਦਾਰ ਸੀ ਸਤਿਗੁਰਾਂ ਦੇ ਨਾਲ ਗੁਰੂ ਪਾਤਸ਼ਾਹ ਜੀ ਨੂੰ ਲੈ ਕੇ ਆਏ, ਬੇਅੰਤ ਸੰਗਤਾਂ ਸਤਿਗੁਰੂ ਗੁਰੂ ਅੰਗਦ ਸਾਹਿਬ ਦੇ ਨਾਲ ਆਈਆਂ ਹਨ।
ਆਪਣੇ ਆਸਨ ਆਨ ਅਸੀਨੇ ਸੁਣਿਓ ਸਭਨ ਮਿਲ ਦਰਸ਼ਨ ਕੀਨੇ।
ਸਤਿਗੁਰੂ ਜੀ ਆਪਣੇ ਆਸਣ ਤੇ ਆ ਕੇ ਬੈਠੇ, ਗੁਰੂ ਅੰਗਦ ਸਾਹਿਬ ਜਿਨ੍ਹਾਂ ਜਿਨ੍ਹਾਂ ਨੇ ਸੁਣਿਆ ਉਹ ਸਭ ਆ ਕੇ ਗੁਰੂ ਅੰਗਦ ਸਾਹਿਬ ਜੀ ਨੂੰ ਮਿਲੇ ਹਨ।
ਸਭ ਕੇ ਮੰਗਲ ਭਇਓ ਬਿਸਾਲਾ ਕਰ ਬਰਖਾ ਪੁਨ ਬਸੇ ਕਿਰਪਾਲਾ।
ਪਾਸੇ ਮੰਗਲ ਖੁਸ਼ੀਆਂ ਖੇੜੇ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਨਗਰ ਚ ਸਾਰੇ ਚ ਮੀਂਹ ਵਰਸ ਗਿਆ, ਖੁਸ਼ੀਆਂ ਹੀ ਖੁਸ਼ੀਆਂ ਹੋ ਗਈਆਂ ਨਗਰ ਵਿਚ, ਏਦਾਂ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਜੀ ਮੁੜ ਖਡੂਰ ਸਾਹਿਬ ਆ ਵਸੇ ਹਨ।
ਨਹੀਂ ਸਰਾਪ ਕਿਸੂ ਕੋ ਦੀਨਾ ਸਭ ਅਪਰਾਧ ਬਖਸ਼ਬੋ ਕੀਨਾ।
ਗੁਰੂ ਅੰਗਦ ਸਾਹਿਬ ਨੇ ਕਿਸੇ ਨੂੰ ਕੋਈ ਸਰਾਪ ਨਹੀਂ ਦਿੱਤਾ, ਸਭ ਨੂੰ ਬਖਸ਼ ਲਿਆ। ਮੇਰੇ ਸਤਿਗੁਰੂ ਏਡੇ ਵੱਡੇ ਬਖਸ਼ੰਦ ਨੇ, ਕਿਸੇ ਨੂੰ ਕੋਈ ਸਰਾਪ ਨਹੀਂ ਦਿੱਤਾ, ਸਭ ਨੂੰ ਮੇਰੇ ਗਰੀਬ ਨਵਾਜ ਪਾਤਸ਼ਾਹ ਜੀ ਨੇ ਬਖਸ਼ ਲਿਆ।
ਪੂਜਨ ਲਗੇ ਬੋਲ ਗੁਰ ਚਰਨਾ ਜਿਨਕੇ ਸਿਮਰਨ ਜਨਮ ਨਾ ਮਰਨਾ।
ਸਤਿਗੁਰਾਂ ਦੇ ਚਰਨ ਪੂਜਣ ਲੱਗੇ ਜਿਹੜੇ ਜ਼ਿਮੀਦਾਰ ਸੀ, ਇਹ ਵੀ ਗੁਰੂ ਚਰਨ ਪੂਜਣ ਲੱਗੇ ਆ ਕੇ। ਐਸੇ ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਦੇ ਚਰਨਾਂ ਨੂੰ ਪੂਜਦੇ ਨੇ ਜਿਨ੍ਹਾਂ ਦੇ ਚਰਨਾਂ ਨੂੰ ਪੂਜ ਕੇ ਨਾ ਮੁੜ ਕੇ ਜਨਮ ਹੁੰਦਾ ਹੈ ਤੇ ਨਾ ਹੀ ਮਰਨ ਹੁੰਦਾ ਹੈ। ਜਨਮ ਤੇ ਮਰਨ ਗੁਰੂ ਸਾਹਿਬ ਦੇ ਚਰਨਾਂ ਦੀ ਸੇਵਾ ਕਰਕੇ ਕੱਟਿਆ ਜਾਂਦਾ ਹੈ। ਸਤਿਗੁਰੂ ਗੁਰੂ ਅਮਰਦਾਸ ਜੀ ਗੁਰੂ ਅੰਗਦ ਸਾਹਿਬ ਕੋਲੋਂ ਵਿਦਾ ਲੈ ਰਹੇ ਨੇ, ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਚ ਸਰਵਣ ਕਰੋਗੇ। ਪਾਤਸ਼ਾਹ ਜੀ ਦਾ ਪਵਿੱਤਰ